اگر تو دین کے در پہ میرا کو اب نام بچار ہو مٹی کا کیا تو سوامی مانس کی گت کے ستگر نو سب کو ویکھدا جیتا جگت سنسار ڈٹھے مکت نہ ہوئی جچ شبد نہ کرے ویچار پاتشاہ مہاراج تنہ دے پاون حضور سج بیٹھے گرو پیارے گرو سوارے ست سنگی جنوں اتے گردوارا شری بنگلہ صاحب تو میڈیا دے راہی دیشاں ودیشاں اپنے گھراں وچ سج کے ستگراں دی امرتمئی بانی نال سانجھ پاؤن والے ست سنگی جنوں अकाल पुरख वाहिगुरु जी ने ऐसी कृपा बख्शिश साडे सबना उपर कीती है। गुरु की अमृतमई बाणी दे नाल सांझ पाउण दा इह सुभाग समा सानू सबना नू वाहिगुरु जी दी बख्शिश दे रूप विच प्राप्त होया है। गरीब नवाज धन सतगुरु गुरु रामदास साहब सचे पातशाह जी तिना दी अमृतमई बाणी आसा राग दे विचों छंत तिना दी विचार ਆਪਾਂ ਅੱਜ ਦੇ ਦੀਵਾਨ ਵਿੱਚ ਆਰੰਭ ਕਰਨੀ ਹੈ। ਗੁਰੂ ਪਿਆਰ ਵਾਲਿਆਂ ਨੇ ਸੰਤ ਦਾ ਪਹਿਲਾ ਪਦਾ ਆਪ ਸਰਬੱਤ ਸੰਗਤਾਂ ਨੂੰ ਪੜ੍ਹ ਕੇ ਸੁਣਾਇਆ ਹੈ। ਇਸ ਦਾ ਸਿਰਲੇਖ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਸਦੀਵ ਕਾਲ ਉਸ ਦੀ ਹਸਤੀ ਰਹਿਣ ਵਾਲੀ ਹੈ, ਸਰਵ ਵਿਆਪਕ ਹੈ। ਗੁਰੂ ਗਿਆਨ ਦੀ ਬਖਸ਼ਿਸ਼ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਿਵੇਕ ਦੇ ਰਾਹੀਂ ਸੋਝੀ ਮਨੁੱਖ ਦੇ ਮਨ ਵਿੱਚ ਆਉਂਦੀ ਹੈ। ਆਸਾ ਮਹਿਲਾ ਚੌਥਾ। ਆਸਾ ਰਾਗ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ ਇਹ ਬਾਣੀ। ਛੰਦ ਘਰ ਚੌਥਾ। ਕਾਵਿ ਰੂਪ ਵਿੱਚ ਛੰਦ ਜਿਸ ਨੂੰ ਛੰਦ ਕਰਕੇ ਲਿਖਿਆ ਹੈ, ਚੌਥੇ ਘਰ ਵਿੱਚ ਇਸ ਬਾਣੀ ਦਾ ਗਾਇਨ ਸੰਗੀਤਕ ਲੈਅ ਵਿੱਚ ਕੀਤਾ ਜਾਣਾ ਹੈ। ਗੁਰੂ ਕੇ ਪਿਆਰ ਵਾਲਿਓ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਸਾਡੇ ਮਨ ਵਿੱਚੋਂ ਇੱਕ ਬੜਾ ਵੱਡਾ ਭਰਮ, ਬੜਾ ਵੱਡਾ ਭੁਲੇਖਾ ਦੂਰ ਕਰਦੀ ਹੈ ਅਤੇ ਸਾਨੂੰ ਬੜੀ ਵੱਡੀ ਸੱਚਾਈ ਤੋਂ ਸਤਿਗੁਰਾਂ ਦੀ ਬਾਣੀ ਜਾਣੂ ਕਰਵਾਉਂਦੀ ਹੈ। ਉਹ ਇਹ ਹੈ, ਗੁਰਦੇਵ ਜੀ ਆਪਣੀ ਬਾਣੀ ਦੇ ਵਿੱਚ ਆਖਦੇ ਨੇ, ਜੇਕਰ ਮਨੁੱਖ ਆਪਣੇ ਮਨ ਨੂੰ, ਆਪਣੀ ਸੁਰਤ ਨੂੰ ਸੱਚ ਧਰਮ ਗੁਰੂ ਦੇ ਗਿਆਨ ਵਾਲੇ ਪਾਸੇ ਨਾ ਜੋੜੇ ਤੇ ਇਕੱਲੇ ਸਰੀਰ ਨੂੰ ਹੀ ਮਨੁੱਖ ਧਰਮੀ ਬਣਾਉਣ ਦੀ ਵਿਚਾਰ ਰੱਖਦਾ ਹੋਵੇ ਤਾਂ ਅਜਿਹਾ ਵਿਅਕਤੀ ਪਾਖੰਡੀ ਤਾਂ ਬਣ ਸਕਦਾ ਹੈ, ਕਰਮ ਕਾਂਡੀ ਤਾਂ ਬਣ ਸਕਦਾ ਹੈ, ਪਰ ਗੁਰਦੇਵ ਜੀ ਬਾਣੀ ਦੇ ਵਿੱਚ ਆਖਦੇ ਨੇ ਧਰਮੀ ਨਹੀਂ ਬਣ ਸਕਦਾ। ਕਦੇ ਖਿਆਲ ਕਰਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ ਕਿਤਨੇ ਹੀ ਕਰਮ ਕਾਂਡਾਂ ਦਾ ਖੰਡਨ ਸਤਿਗੁਰਾਂ ਦੀ ਬਾਣੀ ਦੇ ਵਿੱਚ ਕੀਤਾ ਗਿਆ, ਭਲਾ ਕਿਉਂ? ਮਹਾਰਾਜ ਦੀ ਬਾਣੀ ਦੇ ਵਿੱਚ ਇਹ ਵੀ ਬਚਨ ਆਇਆ, ਇੱਕ ਪਾਖੰਡੀ ਨਾਮ ਨਾ ਰਾਜੈ। ਜੋ ਬਾਹਰੀ ਵਿਖਾਵਾ ਕਰਦੇ ਹਨ ਉਹਨਾਂ ਦਾ ਮਨ ਕਰਤੇ ਦੇ ਨਾਮ ਦੇ ਵਿੱਚ ਨਹੀਂ ਜੁੜਦਾ। ਉਹਦਾ ਇੱਕ ਕਾਰਨ ਹੈ, ਗੁਰਦੇਵ ਪਾਤਸ਼ਾਹ ਜੀ ਨੇ ਜੋ ਕਰਮ ਕਾਂਡਾਂ ਦਾ, ਜੋ ਪਾਖੰਡਾਂ ਦਾ ਖੰਡਨ ਕੀਤਾ ਹੈ, ਸਤਿਗੁਰੂ ਜੀ ਨੇ ਉੱਥੇ ਥਾਂ ਪੁਰ ਥਾਂ ਇਹ ਵੀ ਸਾਡੇ ਸਨਮੁਖ ਗਿਆਨ ਰੱਖਿਆ ਮਹਾਰਾਜ ਆਖਦੇ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਮਨ ਕਰਕੇ ਸੱਚ ਨਾਲ ਪਿਆਰ ਨਹੀਂ, ਮਨ ਕਰਕੇ ਮਨੁੱਖ ਧਰਮੀ ਨਹੀਂ। ਇਕੱਲਾ ਸਰੀਰ ਦੇ ਨਾਲ ਚਾਰ ਕਰਮ ਕਰ ਲਏ ਤੇ ਉਹਨਾਂ ਕੀਤੇ ਹੋਏ ਕੰਮਾਂ ਨੇ ਮਨੁੱਖ ਦੇ ਮਨ ਵਿੱਚ ਹੰਕਾਰ ਪੈਦਾ ਕਰ ਦਿੱਤਾ ਕਿ ਦੇਖੋ ਮੈਂ ਕਿਤਨਾ ਮਹਾਨ ਗਿਆਨੀ ਹਾਂ, ਮੈਂ ਕਿਤਨਾ ਮਹਾਨ ਤਪੱਸਵੀ ਹਾਂ, ਮੈਂ ਕਿਤਨੀ ਯੋਗ ਸਾਧਨਾ ਵਾਲਾ ਹਾਂ, ਮੈਂ ਕਿਤਨਾ ਤੀਰਥ ਇਸ਼ਨਾਨੀ ਇਤਿਆਦਿਕ। ਅਨੰਤ ਤਰ੍ਹਾਂ ਦੇ ਮਨੁੱਖ ਦੇ ਮਨ ਦੇ ਅੰਦਰ ਜੋ ਕਰਮ ਕਾਂਡ ਨੇ ਉਹਨਾਂ ਦਾ ਹੰਕਾਰ ਵੀ ਨਾਲ ਨਾਲ ਮਨੁੱਖ ਦੇ ਮਨ ਵਿੱਚ ਪੈਦਾ ਹੋ ਗਿਆ। ਇਹ ਸੱਚਾਈ ਹੈ ਜੋ ਸਤਿਗੁਰਾਂ ਨੇ ਸੋਰਠ ਰਾਗ ਦੀ ਅਸ਼ਟਪਦੀ ਦੇ ਵਿੱਚ ਬਿਆਨ ਕਰਦਿਆਂ ਆਖਿਆ ਅਧਿਕ ਆਉ ਬੁੱਧ ਬੰਧੇ। ਕਹਿੰਦੇ ਹੋਰ ਹੰਕਾਰ ਦੀ ਬੁੱਧੀ ਵੱਧ ਗਈ ਤੇ ਹੰਕਾਰ ਦੀ ਬੁੱਧੀ ਦੇ ਜਾਲ ਵਿੱਚ ਮਨੁੱਖ ਬੱਝ ਕੇ ਰਹਿ ਗਿਆ, ਉਲਝ ਕੇ ਰਹਿ ਗਿਆ। ਇਸ ਕਰਕੇ ਕਰਤੇ ਦੇ ਕੋਲੋਂ ਦਾਤ ਮੰਗੀ ਗਈ ਹੈ ਗੁਰਬਾਣੀ ਦੇ ਵਿੱਚ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਹੇ ਵਾਹਿਗੁਰੂ ਜੀ ਕਿਰਪਾ ਕਰੋ, ਸਾਨੂੰ ਵਿਵੇਕ ਬੁੱਧੀ ਦੀ ਦਾਤ ਬਖਸ਼ਿਸ਼ ਕਰੋ। ਜਿਸ ਵਿਵੇਕ ਬੁੱਧੀ ਦੇ ਨਾਲ ਅਸੀਂ ਸੱਚ ਅਤੇ ਝੂਠ ਦਾ, ਮਨ ਮਤ ਅਤੇ ਗੁਰਮਤ ਦਾ ਫਰਕ ਸਮਝ ਸਕੀਏ, ਤੇ ਜਦੋਂ ਇਹਨਾਂ ਚੀਜ਼ਾਂ ਦਾ ਫਰਕ ਸਾਨੂੰ ਸਮਝ ਆ ਜਾਵੇਗਾ ਉਸ ਵੇਲੇ ਅਸੀਂ ਫਿਰ ਗੁਰਮਤ ਦੇ ਅਥਵਾ ਸੱਚ ਦੇ ਅਥਵਾ ਧਰਮ ਦੇ ਧਾਰਨੀ ਹੋ ਸਕਾਂਗੇ। ਗੁਰਦੇਵ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਅੱਜ ਦੇ ਇਸ ਬਚਨ ਦੇ ਵਿੱਚ ਆਖਦੇ ਨੇ ਮੇਰਾ ਮਨ ਵੀ ਤੇ ਮੇਰਾ ਤਨ ਵੀ ਦੋਵੇਂ ਹੀ ਪ੍ਰਭੂ ਦੇ ਪਿਆਰ ਦੇ ਵਿੱਚ ਰੰਗੇ ਗਏ ਹਨ। ਜੇ ਇਕੱਲਾ ਤਨ ਰੰਗਿਆ ਜਾਏ, ਵੈਸੇ ਮੈਂ ਬੇਨਤੀ ਕਰਾਂ ਕਿ ਮਨ ਨੂੰ ਰੰਗਣ ਤੋਂ ਬਿਨਾਂ ਤਨ ਸਹੀ ਅਰਥਾਂ ਦੇ ਵਿੱਚ ਧਰਮੀ ਹੋ ਹੀ ਨਹੀਂ ਸਕਦਾ। ਜੇ ਮਨ ਕਰਤੇ ਦਾ ਨਹੀਂ ਨਾ ਤੇ ਤਨ ਕਰਤੇ ਦਾ ਵੀ ਨਹੀਂ ਹੋ ਸਕਦਾ। ਮਨੁੱਖ ਫਿਰ ਆਪਣੇ ਤਨ ਨਾਲ ਪਾਖੰਡ ਕਰਦਾ, ਕਰਮਕਾਂਡ ਕਰਦਾ, ਦੁਨੀਆਂ ਸਮਝਦੀ ਹੈ ਕਿ ਮਹਾਨ ਧਰਮੀ ਹੈ, ਬਹੁਤ ਪਹੁੰਚਿਆ ਹੋਇਆ ਹੈ। ਪਰ ਫਰੀਦ ਸਾਹਿਬ ਜੀ ਦੇ ਬਚਨ ਪੜ੍ਹੀਏ ਨਾ, ਉਹਨਾਂ ਦੀ ਬਾਣੀ ਚੋਂ ਬੜੀ ਕਮਾਲ ਦੀ ਗੱਲ ਉਹ ਕਰਦੇ ਨੇ, ਆਖਦੇ ਨੇ ਕੰਨ ਮੁਸੱਲਾ ਸੂਫ ਗਾਲ ਦਿਲ ਕਾਤੀ ਗੁੜ ਬਾਤ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਮੁਸੱਲਾ ਆਖਦੇ ਨੇ ਉਸ ਚਟਾਈ ਨੂੰ, ਉਸ ਵਸਤਰ ਨੂੰ ਜਿਹੜਾ ਥੱਲੇ ਵਿਛਾ ਕੇ ਇੱਕ ਨਮਾਜ਼ੀ ਇੱਕ ਫਕੀਰ ਉਸ ਉੱਪਰ ਬੈਠ ਕੇ ਨਮਾਜ਼ ਅਦਾ ਕਰਦਾ ਹੈ। ਇਸ ਕਰਕੇ ਨਮਾਜ਼ ਦਾ ਪਾਬੰਦ ਵਿਅਕਤੀ ਨਮਾਜ਼ ਪੜ੍ਹਨ ਦਾ ਸਮਾਨ ਆਪਣੇ ਕੋਲ ਹਰ ਵੇਲੇ ਰੱਖਦਾ ਕਿ ਜਿੱਥੇ ਵੀ ਨਮਾਜ਼ ਦੇ ਵਿੱਚ ਨਮਾਜ਼ ਦਾ ਸਮਾਂ ਹੋ ਜਾਏ ਉੱਥੇ ਉਹ ਮੁਸੱਲਾ ਵਿਛਾ ਕੇ ਉਸ ਉੱਪਰ ਬੈਠ ਕੇ ਖੁਦਾ ਦੀ ਇਬਾਦਤ ਕਰ ਸਕੇ, ਨਮਾਜ਼ ਅਦਾ ਕਰ ਸਕੇ। ਫਰੀਦ ਸਾਹਿਬ ਆਖਦੇ ਕੰਨ, ਕੰਨ ਦਾ ਅਰਥ ਹੁੰਦਾ ਮੋਢਾ, ਮੋਢੇ ਦੇ ਉੱਤੇ ਮੁਸੱਲਾ ਧਰਿਆ ਜਿਹੜਾ ਕਿ ਇਸ ਗੱਲ ਦਾ ਪ੍ਰਤੀਕ ਹੈ ਕਿ ਬੰਦਾ ਪੱਕਾ ਨਮਾਜ਼ੀ ਹੈ, ਇਹ ਨਮਾਜ਼ ਦਾ ਵਕਤ ਖੁੰਝਾਉਂਦਾ ਨਹੀਂ, ਨਮਾਜ਼ ਦਾ ਸਮਾਂ ਖੁੰਝਣ ਨਹੀਂ ਦਿੰਦਾ, ਨਮਾਜ਼ ਜ਼ਰੂਰ ਅਦਾ ਕਰਦਾ। ਕਹਿੰਦੇ ਕੰਨ ਮੁਸੱਲਾ, ਸੂਫ ਕਹਿੰਦੇ ਨੇ ਸੂਫੀਆਂ ਵਾਲੇ ਕੱਪੜੇ, ਕਾਲੇ ਕੱਪੜੇ, ਜਿਸ ਨੂੰ ਫਰੀਦ ਸਾਹਿਬ ਜੀ ਨੇ ਆਪਣੇ ਸਲੋਕਾਂ ਦੇ ਵਿੱਚ ਫਰਮਾਇਆ, ਆਖਦੇ ਨੇ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ। ਕਾਲਾ ਵੇਸ ਜਿਹੜਾ ਸੂਫੀ ਲੋਕ ਧਾਰਨ ਕਰਦੇ ਸਨ। ਪਰ ਨਾਲ ਇਹ ਵੀ ਆਖਿਆ ਕਹਿੰਦੇ ਗੁਨਾ ਹੀ ਭਰਿਆ ਮੈਂ ਫਿਰਾਂ, ਲੋਕ ਕਹਿ ਦਰਵੇਸ਼। ਕਹਿੰਦੇ ਮੈਂ ਅੰਦਰੋਂ ਗੁਨਾਹਾਂ ਦੇ ਨਾਲ ਭਾਵੇਂ ਭਰਿਆ ਆਵਾਂ, ਪਰ ਵਿਚਾਰੇ ਲੋਕਾਂ ਨੇ ਤਾਂ ਮੇਰਾ ਭੇਕ ਲਿਬਾਸ ਵੇਖ ਕੇ ਹੀ ਆਖਣਾ ਕਿ ਬਹੁਤ ਦਰਵੇਸ਼ ਹੈ। ਵੈਸੇ ਦਰਵੇਸ਼ ਦਾ ਅਰਥ ਹੈ ਦਰ ਨੂੰ ਪਕੜਨ ਵਾਲਾ, ਇੱਕ ਕਰਤੇ ਦਾ ਦਰ ਮੰਗਣ ਵਾਲਾ, ਗਰੀਬ ਨਿਵਾਜ। ਸਤਿਗੁਰੂ ਜੀ ਬਾਣੀ ਦੇ ਵਿੱਚ ਆਖਦੇ ਨੇ ਦਰਵੇਸ਼ੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼, ਜੇ ਘਰ ਘਰ ਹੰਡੈ ਮੰਗਦਾ ਧਿਗ ਜੀਵਨ ਧਿਗ ਵੇਸ। ਮਹਾਰਾਜ ਕਹਿੰਦੇ ਦਰਵੇਸ਼ ਉਹ ਨਹੀਂ, ਅਸਲ ਫਕੀਰ ਉਹ ਨਹੀਂ ਜਿਹੜਾ ਦਰਵਾਜ਼ੇ ਤੇ ਜਾ ਕੇ ਇੱਕ ਟੁਕੜ ਮੰਗਦਾ। ਮੇਰੇ ਹਜ਼ੂਰ ਆਖਦੇ ਦਰਵੇਸ਼ ਤਾਂ ਅਸਲ ਵਿੱਚ ਉਹ ਹੈ ਜਿਹੜਾ ਕਰਤੇ ਦੇ ਦਰ ਦੇ ਉੱਤੋਂ ਇਹ ਦਾਤ ਮੰਗਦਾ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਉਹ ਤਾਂ ਇੱਕੇ ਦੇ ਦਰ ਤੋਂ ਖੈਰ ਮੰਗਦਾ, ਦਰ ਦਰ ਤੇ ਦੁਨੀਆਂ ਦੇ ਦਰਵਾਜ਼ਿਆਂ ਤੇ ਜਾ ਕੇ ਝੋਲੀ ਨਹੀਂ ਅਟਦਾ। ਉਹ ਸਵੈ ਮਾਣ ਵਾਲਾ ਹੁੰਦਾ ਹੈ, ਉਹ ਅਣਖ ਵਾਲਾ ਹੁੰਦਾ ਹੈ, ਉਹ ਕਰਤੇ ਦੇ ਦਰ ਦਾ ਹੀ ਭਿਖਾਰੀ ਬਣਦਾ ਹੈ, ਹੋਰ ਕਿਸੇ ਦੇ ਦਰ ਦਾ ਭਿਖਾਰੀ ਨਹੀਂ ਬਣਦਾ। ਇਸ ਕਰਕੇ ਮਹਾਰਾਜ ਦੀ ਬਾਣੀ ਦੇ ਵਿੱਚ ਬਚਨ ਆਇਆ ਜੇ ਘਰ ਘਰ ਹੰਡੈ ਮੰਗਦਾ ਧਿਗ ਜੀਵਨ ਧਿਗ ਵੇਸ। ਫਿਟਕਾਰ ਯੋਗ ਹੈ ਉਸਦਾ ਪਾਇਆ ਹੋਇਆ ਧਰਮ ਦਾ ਪਹਿਰਾਵਾ, ਤੇ ਫਿਟਕਾਰ ਯੋਗ ਹੈ ਉਸਦੀ ਜ਼ਿੰਦਗੀ ਜਿਹੜਾ ਕੇਵਲ ਮੰਗਣ ਨੂੰ ਹੀ ਦਰਵੇਸ਼ੀ ਸਮਝਦਾ। ਨਹੀਂ, ਹਜ਼ੂਰ ਦੀ ਬਾਣੀ ਨੇ ਆਖਿਆ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੈ ਆਪ, ਮੰਗਣਾ ਹੈ ਇੱਕ ਸੱਚ ਦਾ ਦਾਨ ਤੇ ਮੰਗਣਾ ਵੀ ਕਰਦੇ ਦੇ ਦਰ ਦੇ ਉੱਤੋਂ ਹੈ। ਇਸ ਕਰਕੇ ਮਹਾਰਾਜ ਦੀ ਬਾਣੀ ਨੇ ਉਸਨੂੰ ਦਰਵੇਸ਼ ਹੀ ਨਹੀਂ ਮੰਨਿਆ, ਉਸ ਨੂੰ ਫਕੀਰ ਹੀ ਨਹੀਂ ਆਖਿਆ, ਜਿਹੜਾ ਖਾਲੀ ਲਿਬਾਸ ਦੇ ਵਿਖਾਵੇ ਕਰਕੇ ਦੁਨੀਆਂ ਦੇ ਦਰਵਾਜ਼ਿਆਂ ਤੋਂ ਮਾਇਕ ਪਦਾਰਥ ਮੰਗਦਾ ਹੈ। ਮਹਾਰਾਜ ਆਖਦੇ ਜਿਹੜਾ ਕੇਵਲ ਦੁਨੀਆਂ ਦੇ ਉੱਤੇ ਆਪਣੇ ਦਰਵੇਸ਼ ਹੋਣ ਦਾ ਪ੍ਰਭਾਵ ਹੀ ਪਾਉਣਾ ਚਾਹੁੰਦਾ, ਪਰ ਉਸਦਾ ਮਨ, ਉਸਦਾ ਹਿਰਦਾ ਦਰਵੇਸ਼ੀ ਦੇ ਰਾਹ ਦੇ ਉੱਤੇ ਨਹੀਂ ਚੱਲਿਆ ਹੋਇਆ। ਇਸ ਕਰਕੇ ਗੁਰੂ ਪਿਆਰ ਵਾਲਿਓ, ਅੱਜ ਵੀ ਅਸਾਂ ਨੇ ਦੇਖਣਾ ਹੈ, ਕਿਧਰੇ ਐਸਾ ਤਾਂ ਨਹੀਂ ਕਿ ਕੇਵਲ ਬਾਹਰੀ ਲਿਬਾਸ, ਬਾਹਰੀ ਕੀਤੇ ਹੋਏ ਕਰਮ ਜਿਹੜੇ ਨੇ ਉਹ ਕੇਵਲ ਨਿੱਜੀ ਗਰਜਾਂ ਤੇ ਸਵਾਰਥਾਂ ਦੀ ਖਾਤਰ ਹੀ ਦਰਵੇਸ਼ੀ ਜਿਹੜੀ ਹੈ ਉਹ ਕਮਾਈ ਦਾ ਸਾਧਨ ਬਣ ਗਈ, ਸੰਤਤਾਈ ਕਮਾਈ ਦਾ ਸਾਧਨ ਬਣ ਗਈ, ਦੁਕਾਨਦਾਰੀ ਬਣ ਗਈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸੰਤ ਅਵਸਥਾ ਦਾ, ਦਰਵੇਸ਼ੀ ਅਵਸਥਾ ਦਾ, ਭਗਤ ਅਵਸਥਾ ਦਾ, ਗੁਰਮੁਖ ਅਵਸਥਾ ਦਾ ਜ਼ਿਕਰ ਆਪਣੀ ਬਾਣੀ ਦੇ ਵਿੱਚ ਬੜੇ ਖੁੱਲੇ ਸ਼ਬਦਾਂ ਚ ਕੀਤਾ ਹੈ, ਤਾਂ ਕਿ ਸੰਸਾਰ ਦੇ ਲੋਕ ਕਿਸੇ ਭੁਲੇਖੇ ਦੇ ਸ਼ਿਕਾਰ ਨਾ ਹੋਣ, ਗੁਮਰਾਹ ਨਾ ਹੋ ਸਕਣ। ਇਸ ਕਰਕੇ ਮਹਾਰਾਜ ਨੇ ਬਚਨ ਕੀਤਾ, ਫਰੀਦ ਸਾਹਿਬ ਜੀ ਦੇ ਬਚਨ ਆਪਾਂ ਵਿਚਾਰ ਰਹੇ, ਆਖਦੇ ਨੇ, ਗੁਨਾਹੀ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ਼। ਵੇਖੋ ਕਿੰਨੀ ਵੱਡੀ ਸੱਚਾਈ ਬਿਆਨ ਕੀਤੀ ਹੈ ਫਰੀਦ ਸਾਹਿਬ ਨੇ। ਉਹ ਕਹਿੰਦੇ ਵਿਚਾਰੇ, ਲੋਕਾਂ ਦੀ ਨਜ਼ਰ ਤਾਂ ਵੱਧ ਤੋਂ ਵੱਧ ਪਹਿਰਾਵੇ ਤੱਕ ਜਾ ਸਕਦੀ ਹੈ, ਵੱਧ ਤੋਂ ਵੱਧ ਕੀਤੇ ਦੋ ਚਾਰ ਬਾਹਰੀ ਅਡੰਬਰਾਂ ਨੂੰ ਵੇਖ ਕੇ ਹੀ ਲੋਕ ਪ੍ਰਸੰਨ ਚੇਤ ਹੋ ਜਾਂਦੇ ਨੇ, ਪਰ ਅੰਦਰ ਤੱਕ ਕਿਸ ਦੀ ਨਜ਼ਰ ਜਾਂਦੀ ਹੈ ਕਿ ਇਸ ਦਾ ਹਿਰਦਾ ਕਿਹੋ ਜਿਹਾ ਹੈ, ਇਸ ਦੇ ਮਨ ਵਿੱਚ ਪਾਪ ਭਰਿਆ, ਇਸ ਦੇ ਮਨ ਵਿੱਚ ਧਰਮ ਹੈ, ਇਸ ਦੇ ਜੀਵਨ ਦੇ ਵਿੱਚ ਧਰਮ ਹੈ ਵੀ ਕਿ ਨਹੀਂ ਹੈ, ਇਸ ਗੱਲ ਨੂੰ ਵੇਖਣ ਦੀ ਨਜ਼ਰ ਕਿਸੇ ਕੋਲ ਨਹੀਂ। ਇਹ ਨਜ਼ਰ ਕੇਵਲ ਵਿਵੇਕੀ ਗੁਰਮੁਖ ਜਨ ਦੇ ਕੋਲ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਸਿਧਾਂਤ ਨੂੰ ਕਮਾਉਣ ਵਾਲਾ। ਕਦੇ ਖਿਆਲ ਕਰਿਓ, ਗੁਰਦੇਵ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਜੀ ਦਾ ਆਪਾਂ ਜੀਵਨ ਪੜ੍ਹਦੇ ਹਾਂ, ਤਾਂ ਗੁਰਦੇਵ ਜੀ ਦੇ ਜੀਵਨ ਦੇ ਵਿੱਚ ਇਹ ਸਾਖੀ ਵੀ ਆਪਾਂ ਪੜ੍ਹਦੇ ਹਾਂ ਕਿ ਸਤਿਗੁਰੂ ਪਾਤਸ਼ਾਹ ਜੀ ਜਿਸ ਵਕਤ ਇੱਕ ਕਲਯੁਗੀ ਪੰਡੇ ਦੇ ਸਨਮੁਖ ਹੁੰਦੇ ਨੇ, ਕਲਯੁਗੀ ਪੰਡਾ ਬੈਠਾ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਦੇਖ ਰਹੇ ਨੇ, ਉਸਦੇ ਸ਼ਰਧਾਲੂ ਸਾਹਮਣੇ ਬੈਠੇ ਨੇ, ਉਹ ਕਿਤਨੇ ਦਾਅਵੇ ਕਰ ਰਿਹਾ ਕਿ ਹੁਣ ਮੈਂ ਇੰਦਰਪੁਰੀ, ਹੁਣ ਮੈਂ ਸ਼ਿਵਪੁਰੀ, ਹੁਣ ਮੈਂ ਬ੍ਰਹਮਪੁਰੀ ਵਿੱਚ ਪਹੁੰਚ ਗਿਆ। ਸਮਾਧੀ ਉਸ ਲਾਈ ਹੈ, ਆਪਣੀ ਰਸਨਾ ਤੋਂ ਇਹੋ ਜਿਹੇ ਬੋਲ ਲਾਪ ਰਿਹਾ, ਸ਼ਰਧਾਲੂ ਬੜੇ ਖੁਸ਼ ਹੋ ਰਹੇ ਨੇ ਤੇ ਬੜੇ ਉਸ ਨੂੰ ਪਹੁੰਚਿਆ ਹੋਇਆ ਸਮਝ ਕੇ ਉਸਦੇ ਲੋਟੇ ਦੇ ਵਿੱਚ ਵਾਹੋਦਾਈ ਮਾਇਆ ਪਾ ਰਹੇ। ਮੇਰੇ ਗੁਰਦੇਵ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸਤਿਕਾਰਯੋਗ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ, ਭਾਈ ਮਰਦਾਨਾ ਜੀ ਨੇ ਉਸ ਕਲਯੁਗੀ ਪੰਡੇ ਦਾ, ਸਾਧੂ ਦਾ ਜਿਹੜਾ ਇਹ ਦਾਅਵਾ ਕਰਦਾ ਸੀ ਮੈਂ ਬਹੁਤ ਪਹੁੰਚਿਆ ਹੋਇਆ, ਉਹ ਲੋਟਾ ਚੁੱਕਿਆ ਤੇ ਥੋੜਾ ਜਿਹਾ ਓਹਲੇ ਕਰ ਦਿੱਤਾ। ਦੇਖਣ ਵਾਲੇ ਦੇਖ ਰਹੇ ਸਨ ਪਰ ਚੁੱਪ ਰਹੇ, ਕਿਉਂਕਿ ਅਜਿਹੇ ਸ਼ਰਧਾਲੂ ਹਮੇਸ਼ਾ ਹੀ ਮੂਕ ਦਰਸ਼ਕ ਹੋਇਆ ਕਰਦੇ ਹਨ, ਜਿਨ੍ਹਾਂ ਦੇ ਅੰਦਰ ਸੱਚ ਦਾ ਗਿਆਨ ਨਾ ਹੋਵੇ, ਤੋ ਜੋ ਭਰਮ ਤੇ ਪਾਖੰਡ ਨੂੰ ਹੀ ਸੱਚਾਈ ਸਮਝ ਲੈਣ, ਉਹਨਾਂ ਦੇ ਅੰਦਰ ਨਾ ਸੱਚ ਨੂੰ ਸਮਝਣ ਦੀ ਜੁਗਤ ਹੁੰਦੀ ਹੈ, ਨਾ ਝੂਠ ਦਾ ਫਰਕ ਸਮਝਣ ਦੀ ਤਾਕਤ ਹੁੰਦੀ ਹੈ, ਆਤਮਕ ਤੌਰ ਤੇ ਕਮਜ਼ੋਰ ਹੋਏ ਜੀਵਨ ਹੁੰਦੇ ਹਨ। ਦੇਖਾ ਦੇਖੀ ਸਭ ਕਰੇ, ਗੁਰਦੇਵ ਬਾਣੀ ਦੇ ਵਿੱਚ ਆਖਦੇ ਬਹੁਤਾ ਸੰਸਾਰ ਹੈ ਜੋ ਕੇਵਲ ਤੇ ਕੇਵਲ ਦੇਖਾ ਦੇਖੀ ਦੇ ਕਰਮ ਹੀ ਕਰਦਾ ਹੈ। ਮਹਾਰਾਜ ਆਖਦੇ ਨੇ ਮਨਮੁਖ ਬੂਝ ਨਾ ਪਾਏ, ਮਨਮੁਖ ਦੀ ਅਵਸਥਾ ਹੈ ਕਿ ਉਹ ਸੱਚ ਦੀ ਸੋਝੀ ਨਹੀਂ ਪਾਉਂਦਾ, ਉਹ ਅਸਲ ਤੱਤ ਦੀ ਗੱਲ ਨੂੰ ਨਹੀਂ ਪੁੱਛਦਾ, ਉਹ ਕੇਵਲ ਦੇਖਾ ਦੇਖੀ ਦੇ ਕਰਮ ਪਿੱਛੇ ਹੀ ਚੱਲਦਾ ਹੈ। ਕਿਤਨੇ ਰਿਵਾਜ ਨੇ, ਕਿਤਨੀਆਂ ਮਨ ਮੱਤਾਂ ਨੇ, ਕਿਤਨੇ ਕਰਮ ਕਾਂਡ ਨੇ ਜਿਨ੍ਹਾਂ ਦਾ ਸਾਨੂੰ ਅਸਲੀਅਤ ਦਾ ਗਿਆਨ ਨਹੀਂ ਕਿ ਇਹ ਕਿਉਂ ਕਰਨੇ ਚਾਹੀਦੇ ਹਨ, ਇਹਨਾਂ ਦਾ ਕੀ ਅਰਥ ਹੈ, ਕੀ ਮਤਲਬ ਹੈ। ਪਰ ਗੁਰੂ ਪਿਆਰ ਵਾਲਿਓ, ਕਦੇ ਖਿਆਲ ਕਰਨਾ, ਕਿਸੇ ਨੂੰ ਪੁੱਛ ਕੇ ਵੇਖੀਏ ਕਿ ਤੁਸਾਂ ਇਹ ਕੰਮ ਕਿਉਂ ਕੀਤਾ, ਤੇ ਹਰ ਕੋਈ ਇਹੋ ਹੀ ਆਖਦਾ ਜੀ ਅਸੀਂ ਇਕੱਲਿਆਂ ਥੋੜੀ ਕੀਤਾ, ਬਾਕੀ ਵੀ ਤਾਂ ਲੋਕ ਕਰ ਹੀ ਰਹੇ ਨੇ ਨਾ, ਜਾਂ ਸਾਨੂੰ ਇਹ ਉੱਤਰ ਮਿਲੇਗਾ ਕਿ ਬਹੁਤ ਪੁਰਾਣਾ ਚੱਲਿਆ ਆ ਰਿਹਾ। ਪਰ ਕੋਈ ਉਸ ਕੰਮ ਦੀ ਅਸਲੀਅਤ ਬਿਆਨ ਕਰਨ ਵਾਸਤੇ ਤਿਆਰ ਨਹੀਂ। ਇਹਦਾ ਭਾਵ ਇਹੀ ਹੈ ਕਿ ਮਨੁੱਖ ਨੂੰ ਬੂਝ ਕੋਈ ਨਹੀਂ, ਸਮਝ ਕੋਈ ਨਹੀਂ, ਉਹ ਜੋ ਦੇਖਦਾ ਉਹ ਕਰਦਾ। ਦੇਖਾ ਦੇਖੀ ਸਭ ਕਰੇ, ਮਨਮੁਖ ਬੂਝ ਨਾ ਪਏ। ਕੋਈ ਵਿਅਕਤੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਬਿਨਾਂ ਕਿਸੇ ਹੋਰ ਜਗ੍ਹਾ ਸੀਸ ਨਿਵਾਦ ਹੈ, ਉਸ ਦੇ ਵੱਲ ਦੇਖ ਕੇ ਹਜ਼ਾਰਾਂ ਹੀ ਵਿਅਕਤੀ ਹੋਰ ਮੱਥਾ ਟੇਕਣ ਵਾਲੇ ਕਤਾਰ ਵਿੱਚ ਖਲੋ ਜਾਂਦੇ ਨੇ। ਕਿਸੇ ਨੂੰ ਪੁੱਛੋ ਤਾਂ ਉਹ ਆਖੇਗਾ ਜੀ ਮੈਨੂੰ ਕਿਉਂ ਪੁੱਛਦੇ ਹੋ, ਇਤਨੇ ਲੋਕ ਜੋ ਇੱਥੇ ਮੱਥਾ ਟੇਕ ਰਹੇ ਨੇ, ਇਸ ਫੜਿਆਂ ਨੂੰ ਟੇਕ ਰਹੇ ਨੇ, ਰੁੱਖਾਂ ਨੂੰ ਟੇਕ ਰਹੇ ਨੇ, ਸਰੀਰਾਂ ਨੂੰ ਟੇਕ ਰਹੇ ਨੇ, ਇਹ ਸਾਰੇ ਐਵੇਂ ਹੀ ਆਏ ਨੇ, ਤੁਸੀਂ ਕੀ ਸਮਝਦੇ ਹੋ ਇਹ ਅਗਿਆਨੀ ਨੇ। ਹਰ ਬੰਦੇ ਦਾ ਇਹੀ ਜਵਾਬ ਹੋਏਗਾ। ਅਗਰ ਉੱਥੇ ਹਜ਼ਾਰ ਆਦਮੀ ਤੋਂ ਹਜ਼ਾਰ ਦਾ ਇਹੀ ਜਵਾਬ ਹੈ ਕਿ ਦੂਜੇ ਵੀ ਤਾਂ ਕਰ ਹੀ ਰਹੇ ਨੇ, ਮੈਂ ਤਾਂ ਕਰ ਰਿਹਾ। ਮੇਰੇ ਸਤਿਗੁਰਾਂ ਨੇ ਮਨੁੱਖ ਦੇ ਜੀਵਨ ਦੇ ਇਸ ਅੰਤਰ ਦਵੰਦ ਨੂੰ, ਇਸ ਦੁਬਧਾ ਨੂੰ ਬਿਆਨ ਕੀਤਾ। ਗੁਰਦੇਵ ਜੀ ਪਾਤਸ਼ਾਹ ਜੀ ਆਖਦੇ, ਮਨਮੁੱਖ ਦੇ ਅੰਦਰ ਤੱਤ ਨੂੰ ਸਮਝਣ ਦੀ ਸਮਰੱਥਾ ਨਹੀਂ ਹੁੰਦੀ। ਔਰ ਮੈਂ ਬੇਨਤੀ ਕਰਾਂ, ਤੱਤ ਨੂੰ ਉਹੀ ਸਮਝ ਸਕਦਾ ਜਿਸ ਦੀ ਸੁਰਤ ਬਲਵਾਨ ਹੈ, ਜਿਸ ਦੀ ਆਤਮਕ ਸੱਤਾ ਬਲਵਾਨ ਹੈ, ਜਿਸ ਦੇ ਅੰਦਰ ਗੁਰੂ ਸ਼ਬਦ ਦਾ ਚਾਨਣ ਹੈ, ਜਿਹੜਾ ਗੁਰੂ ਗਿਆਨ ਦੀ ਰੋਸ਼ਨੀ ਦੇ ਵਿੱਚ ਕਦਮ ਪੁੱਟਣੇ ਸਿੱਖਦਾ ਹੈ। ਪਰ ਜਿਸ ਨੂੰ ਅੰਧਕਾਰ ਦੇ ਵਿੱਚ ਰਹਿਣ ਦੀ ਆਦਤ ਬਣ ਗਈ ਹੋਵੇ, ਗੁਰੂ ਪਿਆਰ ਵਾਲਿਓ, ਉਹ ਹਮੇਸ਼ਾ ਦੇਖਾ ਦੇਖੀ ਦੇ ਕਰਮਾਂ ਉੱਤੇ ਭਰੋਸਾ ਕਰਦਾ ਹੈ, ਤੱਤ ਦੀ ਵਿਚਾਰ ਦੇ ਵਿੱਚ ਕਦੇ ਨਹੀਂ ਜੁੜਦਾ। ਤੱਤ ਦੀ ਵਿਚਾਰ ਕਰਨ ਵਾਲੇ ਨੂੰ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਅਸਲ ਸਤ ਸੰਗੀ ਬਿਆਨ ਕੀਤਾ ਹੈ ਬਾਣੀ ਦੇ ਅੰਦਰ। ਮੈਂ ਅਰਜ਼ ਕਰ ਰਿਹਾ ਸਾਂ, ਗੁਰਦੇਵ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸ਼ਾਰਾ ਕੀਤਾ, ਭਾਈ ਮਰਦਾਨਾ ਜੀ ਨੇ ਉਹ ਲੋਟਾ ਪਾਸੇ ਕਰ ਦਿੱਤਾ। ਤੇ ਉਸ ਵਕਤ ਜਦੋਂ ਉਸ ਬਾਬੇ ਨੇ ਆਪਣੀਆਂ ਅੱਖਾਂ ਖੋਲੀਆਂ, ਕਲਯੁਗੀ ਪੰਡੇ ਨੇ ਇਹ ਦਾਅਵਾ ਕਰਨ ਵਾਲੇ ਨੇ ਕਿ ਉਹ ਤਾਂ ਬਹੁਤ ਉੱਚੀ ਸੁਰਤ ਲੈ ਜਾਂਦਾ ਹੈ, ਉਸਦਾ ਧਿਆਨ ਤਾਂ ਇਸ ਦੁਨੀਆਂ ਤੋਂ ਉੱਠ ਕੇ ਕਈ ਲੋਕਾਂ ਤੱਕ ਚਲਾ ਜਾਂਦਾ ਹੈ, ਆਪਣੀ ਅੱਖਾਂ ਸਾਹਮਣੇ ਮਾਇਆ ਦਾ ਲੋਟਾ ਨਾ ਵੇਖਿਆ, ਮਨ ਵਿੱਚ ਘਬਰਾਹਟ ਹੋਈ ਕਿ ਮੇਰੀ ਤਾਂ ਮਿਹਨਤ ਹੀ ਅਜਾਈ ਚਲੀ ਗਈ। ਤੇ ਫਿਰ ਜਦੋਂ ਮਨ ਵਿੱਚ ਘਬਰਾਹਟ ਆਈ, ਆਪਣੀ ਸਾਧਗਿਰੀ ਦਾ ਪ੍ਰਭਾਵ ਦਿਖਾਉਣ ਵਾਸਤੇ ਉਸਨੇ ਚਿਹਰੇ ਤੇ ਜਲਾਲ ਲੈ ਕੇ ਆਂਦਾ, ਅੱਖਾਂ ਦੇ ਵਿੱਚ ਗੁੱਸਾ ਉਸਦਾ ਸਾਫ਼ ਦਿਖਾਈ ਦੇਣ ਲੱਗਿਆ ਤੇ ਜ਼ਬਾਨ ਦੇ ਬੋਲ ਵੀ ਬਦਲ ਗਏ। ਗੁਰਦੇਵ ਨੇ ਐਵੇਂ ਥੋੜੀ ਨਾ ਆਖਿਆ, ਹੇ ਕ੍ਰੋਧ ਤੂੰ ਤਾਂ ਕਲੇ ਦਾ ਮੁੱਢ ਹੈ। ਪਰ ਮੇਰੇ ਸਤਿਗੁਰਾਂ ਨੇ ਬਾਣੀ ਦੇ ਵਿੱਚ ਬੜੀ ਕਮਾਲ ਦੀ ਗੱਲ ਆਖੀ, ਗੁਰਦੇਵ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਹਜ਼ੂਰ ਕਹਿਣ ਲੱਗੇ, ਕ੍ਰੋਧ ਜਦੋਂ ਤੂੰ ਬੰਦੇ ਦੇ ਜੀਵਨ ਤੇ ਹਾਵੀ ਹੋ ਜਾਏ ਨਾ, ਤਾਂ ਪਤਾ ਮਨੁੱਖ ਕਿਹੋ ਜਿਹੀ ਚੀਜ਼ ਬਣ ਜਾਂਦਾ। ਕਹਿੰਦੇ ਜਿਵੇਂ ਇੱਕ ਮਦਾਰੀ ਆਪਣੇ ਤਾਲ ਦੇ ਉੱਤੇ, ਆਪਣੇ ਇਸ਼ਾਰੇ ਦੇ ਉੱਤੇ, ਆਪਣੀ ਕਥਨੀ ਦੇ ਉੱਤੇ ਆਪਣੇ ਇੱਕ ਜਾਨਵਰ ਨੂੰ ਨਚਾਉਂਦਾ ਹੈ। ਖਿਆਲ ਕਰਿਓ, ਗੁਰਦੇਵ ਜੀ ਨੇ ਬਚਨ ਕੀਤਾ, ਮਹਾਰਾਜ ਕਹਿੰਦੇ ਹੇ ਕਲ ਮੂਲ ਕ੍ਰੋਧ, ਹੇ ਕਲੇ ਦੇ ਮੁੱਢ ਕ੍ਰੋਧ, ਕਦੰਚ ਕਰੁਣਾ ਨਾ ਉਪਰਜਤੇ। ਕਦੰਚ ਦਾ ਅਰਥ ਹੈ ਰੰਚਕ ਮਾਤਰ ਵੀ, ਕਰੁਣਾ ਦਾ ਅਰਥ ਹੈ ਤਰਸ, ਉਪਰਜਤੇ ਦਾ ਮਤਲਬ ਪੈਦਾ ਨਹੀਂ ਹੁੰਦਾ। ਹਜ਼ੂਰ ਕਹਿੰਦੇ ਰੰਚਕ ਮਾਤਰ ਵੀ ਤਰਸ ਉਸ ਬੰਦੇ ਦੇ ਮਨ ਵਿੱਚ ਨਹੀਂ ਰਹਿੰਦਾ ਜਿੱਥੇ ਤੂੰ ਆ ਜਾਏ, ਉੱਥੇ ਤਰਸ ਦਾ ਕੀ ਮਤਲਬ ਹੈ ਜਿੱਥੇ ਕ੍ਰੋਧ ਹੋਵੇ। ਹਜ਼ੂਰ ਆਖਦੇ ਜਿੱਥੇ ਨਫ਼ਰਤ ਹੋਵੇ ਉੱਥੇ ਤਰਸ ਦਾ ਕੀ ਮਤਲਬ ਹੈ, ਤਰਸ ਤਾਂ ਪਿਆਰ ਚੋਂ ਪੈਦਾ ਹੁੰਦਾ, ਮਨੁੱਖਤਾ ਨਾਲ ਪਿਆਰ ਹੋਵੇ ਤਾਂ ਤਰਸ ਪੈਦਾ ਹੁੰਦਾ ਹੈ। ਇਹ ਤਾਂ ਗੁਰੂ ਨਾਨਕ ਸਾਹਿਬ ਜੀ ਮਨੁੱਖਤਾ ਨਾਲ ਪਿਆਰ ਕਰਦੇ ਨੇ ਤਾਂ ਉਹਨਾਂ ਨੂੰ ਗਰੀਬਾਂ ਤੇ ਤਰਸ ਆਉਂਦਾ, ਤਾਂ ਉਹਨਾਂ ਨੂੰ ਬੁਰੇ ਕੰਮ ਕਰਨ ਵਾਲਿਆਂ ਤੇ ਤਰਸ ਆਉਂਦਾ, ਤਾਂ ਉਹਨਾਂ ਨੂੰ ਚੰਗਾ ਮਾਰਗ ਦੱਸਣ ਵਾਸਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਘਰ ਦੇ ਸੁੱਖ, ਆਪਣੇ ਘਰ ਦੇ ਆਰਾਮ, ਆਪਣੀ ਜ਼ਿੰਦਗੀ ਦਾ ਸਕੂਨ ਤੇ ਚੈਨ ਮੇਰੇ ਸਤਿਗੁਰੂ ਲੋਕਾਈ ਤੋਂ ਵਾਰਨੇ ਕਰਨ ਵਾਸਤੇ ਭਾਈ ਮਰਦਾਨੇ ਨੂੰ ਸਾਥੀ ਬਣਾ ਕੇ ਆਪਣੇ ਘਰ ਤੋਂ ਤੁਰ ਪੈਂਦੇ ਹਨ। ਕਿਹੜਾ ਵਿਅਕਤੀ ਹੈ, ਲੋਕ ਦੁਨੀ ਘਰ ਤੋਂ ਬਾਹਰ ਕਿਰਤ ਕਰਦੇ ਨੇ ਤੇ ਇੱਛਾ ਰੱਖਦੇ ਨੇ ਕਿ ਅਸੀਂ ਘਰ ਜਾ ਕੇ ਸੁੱਖ ਦੀ ਪ੍ਰਾਪਤੀ ਕਰਾਂਗੇ। ਵੇਖੋ, ਘਰ ਵਿੱਚ ਸੁੱਖ ਹੋਵੇ, ਘਰ ਵਿੱਚ ਸਾਰੀਆਂ ਸਹੂਲਤਾਂ ਹੋਣ, ਘਰ ਵਿੱਚ ਐਸ਼ੋ ਆਰਾਮ ਦੀ ਜ਼ਿੰਦਗੀ ਵੀ ਮਿਲ ਸਕਦੀ ਹੋਵੇ, ਸਾਰਾ ਪਰਿਵਾਰ ਹੋਵੇ, ਦੋ ਬੱਚੇ ਹੋਣ, ਆਗਿਆਕਾਰੀ ਪਤਨੀ ਹੋਵੇ, ਸਾਰਾ ਇਲਾਕਾ ਜੈ ਜੈਕਾਰ ਕਰਦਾ ਹੋਵੇ, ਫਿਰ ਵੀ ਮੇਰੇ ਗੁਰਦੇਵ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਸਾਥੀ ਬਣਾ ਕੇ ਤੁਰ ਪਏ। ਵਿਖੜੇ ਪੈਂਡੇ ਮੇਰੇ ਹਜ਼ੂਰ ਨੇ ਆਪ ਤੈਅ ਕੀਤੇ ਹਨ, ਭੁੱਖ ਕੱਟੀ ਹੈ, ਕਿਤਨਾ ਔਖਾ ਸਮਾਂ ਹੈ। ਗੁਰਦੇਵ ਜੀ ਦੀ ਪਹਿਲੀ ਪ੍ਰਚਾਰ ਫੇਰੀ ਜੋ ਸਤਿਗੁਰਾਂ ਨੇ ਕੀਤੀ, ਪੌਣੇ ਕੁ 8 ਸਾਲ ਦੀ ਬਣਦੀ ਹੈ। ਕਦੇ ਖਿਆਲ ਕਰੋ, ਅੱਜ ਵਰਗੇ ਸਾਧਨ ਨਹੀਂ ਸਨ ਉਹਨਾਂ ਸਮਿਆਂ ਚ ਕਿ ਕੋਈ ਬੰਦਾ ਕਿਤੇ ਗਿਆ ਤੇ ਘਰ ਵਿੱਚ ਸੁੱਖ ਸੁਨੇਹਾ ਭੇਜ ਦੇਵੇ, ਜਾਂ ਘਰ ਵਾਲਿਆਂ ਨੂੰ ਕਿਧਰੇ ਖਿਆਲ ਆਏ ਤੇ ਉਹ ਸੁੱਖ ਸੁਨੇਹੇ ਦੀ ਖਬਰ ਲੈ ਸਕਣ ਕਿ ਸਾਡੇ ਪਰਿਵਾਰ ਦਾ ਮੈਂਬਰ ਕਿਧਰੇ ਬਾਹਰ ਗਿਆ ਹੈ। ਔਰ ਮੈਂ ਸਮਝਦਾ ਕਿਤਨੀ ਘਾਲਣਾ ਹੈ ਭਾਈ ਮਰਦਾਨਾ ਜੀ ਦੀ, ਜਿਹੜੇ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਦੀ ਪੈੜ ਦੇ ਵਿੱਚ ਪੈੜ ਪਾ ਕੇ, ਰਬਾਬ ਆਪਣੇ ਮੋਢੇ ਤੇ ਰੱਖ ਕੇ ਸਤਿਗੁਰਾਂ ਦੇ ਨਾਲ ਰੱਬੀ ਗੀਤ ਗਾ ਰਹੇ ਹਨ, ਇਲਾਕੀ ਸਾਧ ਦੇ ਰਹੇ ਹਨ। ਐਸੀ ਕਮਾਈ ਵਾਲੇ ਗੁਰਸਿੱਖ ਨੂੰ ਅਸੀਂ ਭਾਈ ਆਖਦੇ ਹਾਂ, ਕਿਉਂਕਿ ਭਾਈ ਲਫ਼ਜ਼ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਦੀ ਆਤਮਾ ਦੇ ਪਿਆਰ ਦੇ ਵਿੱਚੋਂ ਪ੍ਰਗਟ ਹੋਇਆ। ਇਤਨੀਆਂ ਕੁਰਬਾਨੀਆਂ ਨੇ, ਇਤਨੀਆਂ ਘਲਨਾਵਾਂ ਨੇ, ਇਹ ਬਿਨਾਂ ਤਰਸ ਤੋਂ ਤਾਂ ਪੈਦਾ ਨਹੀਂ ਹੁੰਦੀਆਂ, ਤੇ ਤਰਸ ਮਨੁੱਖਤਾ ਨਾਲ ਪਿਆਰ ਹੋਵੇ ਤਾਂ ਹੀ ਜੀਵਨ ਦੇ ਵਿੱਚੋਂ ਪੈਦਾ ਹੁੰਦਾ ਹੈ। ਗੁਰੂ ਅਰਜਨ ਸਾਹਿਬ ਜੀ ਆਖਦੇ ਹੇ ਕ੍ਰੋਧ, ਜਿੱਥੇ ਤੂੰ ਆ ਜਾਏ ਨਾ ਉੱਥੇ ਤਰਸ ਦਾ ਮਤਲਬ ਕੋਈ ਨਹੀਂ। हे काल मूल क्रोधं कदंच करुणा न उपरजते बिख्यंत जीवं वस्यं क्रोध निर्दयं क्रोध जथा मरकट है। मेरे हजूर आखदे जिस अंदर तू आ जाए वो नाच करदा है। नृत नृत दा अर्थ हुंदा नचना, नृत करना। नृत्यं क्रोध वो नाच करदा है जथा मरकट है। जिवें मदारी दा बांदर तमाशा करदा है ना मदारी दे इशारे दे उते, ए क्रोध तू अपने इशारे दे उते मनुख नूं नचाउंदा है। चंगा भला सहज वाला बंदा भी तेरे इशारे ते नचण लग पैंदा है। क्रोध तू ऐसा पागलपन बंदे दे अंदर पैदा करदा है। इस करके गुरु प्यार वालियो जदों उस कल जुगी पंडे दे अंदर इस गल दा क्रोध आया कि लोग मैनू ही मश्करियां करदे ने, मेरा लोटा चुक के रख दिता है, तो लग्या तरह तरह के शराब अलापण कि मैं शराब दे देंगा, मैं बुरा कर देंगा, हम ऐसा कर देंगे, हम वैसा कर देंगे। मेरे गुरुदेव गुरु नानक साहब जी ने आख्या कि तुसी ता बहुत पहुंचे हुए हो, तुहाडी ता इस दुनिया च नहीं बल्कि होर कई लोगों तक पहुंच है, तुहाडी सुरत इतनी उची है, ता ये लोटा वध तो वध किन्ने क गाज किन्ने क कदमा दी दूरी ते चला गया होएगा। बाबा जी लोग एवें दे ही ने, पर तुसी अपनी सुरत ते थोड़ा वजन पाओ, जोर पाओ, शायद तुहानू तुहाडी चीज वापस मिल जाए। पर मिलनी कित्थों सी? फोके दावियां ते पखंडां ते कर्म कांडां दे नाल सच्चाई नूं जाणिया नहीं जा सकदा। गुरुदेव गुरु नानक साहब सच्चे पातशाह दा कोई मनशा नहीं सी इहो जिहे मनुखां दी बेपती करन दा, पर बेपती नहीं, उत्थे सामने बैठे सैकड़े श्रद्धालुआं दे धार्मिक जज्बातां दा मसला है। गुरुदेव गुरु नानक साहब ऐसे लोगों नूं गुमराह हुंदिआं नहीं वेख सकदे कि विचारे रब दे बंदिआं नूं जे ज्ञान नहीं तां इन्हां दी श्रद्धा दा कोई नजायज फायदा उठाए ते इन्हां नूं सच दा राह दस्सण दी बजाए कर्मकांडां च उलझा के इन्हां दा जीवन खराब करे। गुरुदेव आखदे फिर धर्म की होया? चलो संसार च अज्ञानता है, संसार दे लोग देखा देखी काम करते ने, पर की धर्म आगू दा धर्म दा पहरावा पहनने वाले दा फर्ज नहीं बनता कि वह दूजे दे सामने विचार रखे कि भाई ये काम सही है ये काम गलत है। मेरे आखते उहदा धर्म बनता है कि वह दूजिआं नूं सच की गल दसे। मनना तो अगले दे बस की गल है, वह अगला मनना चाहे, सुनन वाला चाहे, ना मनना चाहे, पर धर्म व्यक्ति का धर्म यही आखदा है, उहदा फर्ज बनता है कि वह दूजिआं नूं यह गल दसे कि आ सही गल है आ गलत गल है। पर जे धर्म व्यक्ति ही धर्म का पहरावा पहनण वाला ही लोगों नूं गुमराह करे, लोगों की अज्ञानता का नजायज फायदा उठाए, लोगों की कमजोरी नूं अपनी पूजा करवाउण लई वरत लवे, ते मेरे सतगुरु सच्चे पातशाह जी बाणी दे विच आखदे ने उस तों वड्डा पापी कोई नहीं, उह भी एक तरह का जुल्म ही कर रहा है। वेखो गुरुदेव गुरु नानक साहब सच्चे पातशाह की बाणी च तीन किस्म के धर्म आगुआं का जिक्र आया। महाराज का बचन है, हजूर आखदे काती कूड़ बोल मल खाए, ब्राह्मण नावै जिया काए, जोगी जुगत ना जाने अंध, तिने उजाड़े का बंद। भला गुरु साहब जी नूं इह गल करन दी जरूरत क्यों पई? गुरु साहब जी दे समय ये तीन व्यक्ति धर्म दे सारे प्रबंध दे उते काबज सन। ओ कह लो धर्म इन्हां तिन्हां दे इर्द गिर्द घूम रहा है। काजी साहब फैसले करिया करदे सन शरीयत दे, ब्राह्मण दा सारे धर्म दे प्रबंध दे उते कंट्रोल सी, उसकी आकी कोई गल नूं मनुखता सच मनदी है। योगी नूं लोग पहुंचिया होया समझ के आप भुखे रह लैण, लोकां दे बच्चे विलकदे रहण, पर ब्राह्मण नूं उह उस जोगी नूं भिखिया जरूर पाई जांदी सी। लोक उहनां दी पूजा करदे, माण करदे, सत्कार करदे, पर वेखो लोकाई जिन्हां दे अगे सिर झुका रही है। गुरदेव गुरु नानक पातशाह जी आखदे तिन्ने उजाड़े काबां। हैरानी होई पातशाह जी, तुसां इन्हां मनुखां दे अंदर ऐसा की देखिया जिन्हां नूं लोक नमस्कारां करदे ने? आप जी आखदे हो कि तिन्ने उजाड़े काबां दे तिन्ने व्यक्ति धर्म नूं उजाड़ा करन, उजाड़ा धरन वाले ने। मेरे हजूर ने आख्या क्यों? क्योंकि हाथ विच धर्म दी पुस्तक लैके भी जेड़ा बंदा फैसला किसे दी जेब वेख के करदा है, तुसी की समझदे हो महाराज आखदे ओ धर्म दी किरत करदा? नहीं, काती कूड़ बोल मल खाए, वो तो गंदगी खा रहा, वो तो कूड़ दे पिछे लग्या होया। मेरे सतगुरु आखदे जिसने धर्म दा सच बयान करना है ओ व्यक्ति जेड़ा ब्रह्म दे नाल सांझ रखण दी दुहाई संसार नूं देवे। ते मेरे हजूर ने आख्या जे ओ कर्म कांडा मन मतां दा माया जाल पा के लोकाई दी अज्ञानता नूं वेख के ਉਹਦੀ ਕਮਜ਼ੋਰੀ ਦਾ ਨਜਾਇਜ਼ ਲਾਭ ਆਪਣੇ ਲਈ ਲੈ ਰਿਹਾ ਹੈ ਬਲਕਿ ਸੰਸਾਰ ਨੂੰ ਪਰਾਏ ਪਾ ਰਿਹਾ। ਤੁਸੀਂ ਕੀ ਸਮਝਦੇ ਹੋ ਉਹ ਮਨੁੱਖਤਾ ਦਾ ਭਲਾ ਕਰ ਰਿਹਾ? ਮੇਰੇ ਹਜ਼ੂਰ ਨੇ ਆਖਿਆ ਨਹੀਂ, ਉਹ ਤਾਂ ਸਗੋਂ ਵਿਚਾਰਾ ਲੋਕਾਂ ਵਿਚਾਰਿਆਂ ਦੇ ਖੂਨ ਵਿੱਚ ਨਹਾ ਰਿਹਾ। ਬ੍ਰਾਹਮਣ ਨਹਾਵੇ ਜੀਆਂ ਘਾਏ। ਮੇਰੇ ਹਜ਼ੂਰ ਨੇ ਆਖਿਆ ਜਿਸ ਨੂੰ ਲੋਕ ਪਹੁੰਚਿਆ ਹੋਇਆ ਆਖਦੇ ਨੇ ਉਹ ਲੋਕਾਈ ਨੂੰ ਸੱਚ ਦਾ ਗਿਆਨ ਦੇਣ ਦੀ ਬਜਾਏ ਬਲਕਿ ਆਪਣੀ ਪੂਜਾ ਪ੍ਰਤਿਸ਼ਠਾ ਰਿੱਧੀਆਂ ਸਿੱਧੀਆਂ ਦੇ ਭੈ ਡਰ ਖੌਫ ਤੇ ਲਾਲਚ ਦੇਣ ਲੱਗ ਪਿਆ ਹੋਵੇ। ਗੁਰਦੇਵ ਗੁਰੂ ਨਾਨਕ ਸਾਹਿਬ ਆਖਦੇ ਤੁਸੀਂ ਕੀ ਜਾਣਦੇ ਹੋ ਇਹ ਲੋਕਾਂ ਨੂੰ ਸੱਚ ਦਾ ਰਾਹ ਦੱਸੇਗਾ? ਨਹੀਂ, ਇਹ ਤਾਂ ਆਪ ਅਗਿਆਨਤਾ ਚੰਨਾ। ਲੋਕਾਈ ਨੂੰ ਸੱਚ ਦਾ ਰਾਹ ਕੀ ਦੱਸੇਗਾ? ਜੋਗੀ ਜੁਗਤ ਨਾ ਜਾਣੈ ਅੰਧ ਤੀਂਦੇ ਹੋ ਜਾੜੇ ਕਾਬਾ। ਗੁਰੂ ਪਿਆਰ ਵਾਲਿਓ, ਗੱਲ ਇਕੱਲੇ ਕਾਜ਼ੀ ਦੀ, ਬ੍ਰਾਹਮਣ ਦੀ ਜਾਂ ਜੋਗੀ ਦੀ ਨਹੀਂ, ਸਮੁੱਚੇ ਧਾਰਮਿਕ ਪ੍ਰਬੰਧ ਦੀ ਹੈ। ਹਜ਼ੂਰ ਨੇ ਆਖਿਆ ਜੇ ਹਰ ਬੰਦੇ ਲਈ ਧਰਮ ਦੀ ਕਿਰਤ ਕਰਨੀ ਜ਼ਰੂਰੀ ਹੈ ਤਾਂ ਕੀ ਧਰਮ ਵਿਅਕਤੀ ਲਈ ਧਰਮ ਦਾ ਸਤ ਬਿਆਨ ਕਰਨਾ ਜ਼ਰੂਰੀ ਨਹੀਂ? ਸਭਨਾਂ ਲਈ ਹਜ਼ੂਰ ਜੀ ਨੇ ਇੱਕੋ ਹੀ ਪੈਂਤੜਾ ਅਖਤਿਆਰ ਕੀਤਾ ਹੈ ਆਪਣੀ ਬਾਣੀ ਦੇ ਅੰਦਰ। ਇਸ ਕਰਕੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਉਹਨਾਂ ਜਿਹੜੇ ਸੈਂਕੜੇ ਲੋਕ ਸ਼ਰਧਾਵਾਨ ਬੈਠੇ ਨੇ ਧਰਮ ਦੇ ਪ੍ਰਤੀ, ਪਿਆਰੇ ਜਜ਼ਬਾਤ ਰੱਖਣ ਵਾਲੇ, ਪਰ ਉਹਨਾਂ ਨੂੰ ਗਿਆਨ ਕੋਈ ਨਹੀਂ। ਮੇਰੇ ਸਤਿਗੁਰੂ ਤਾਂ ਉਹਨਾਂ ਨੂੰ ਲੁੱਟੇ ਜਾਣ ਤੋਂ ਬਚਾਉਣਾ ਚਾਹੁੰਦੇ ਨੇ। ਇੱਕ ਮਨੁੱਖ ਦੇ ਮੂੰਹ ਵੱਲ ਵੇਖ ਕੇ ਸੈਂਕੜੇ ਮਨੁੱਖਾਂ ਦੇ ਜੀਵਨ ਦੀ ਬਰਬਾਦੀ ਹੁੰਦੀ ਨਹੀਂ ਵੇਖੀ ਜਾ ਸਕਦੀ। ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੇ ਮਨੁੱਖਤਾ ਨੂੰ ਸੱਚ ਦਾ ਗਿਆਨ ਬਖਸ਼ਿਸ਼ ਕੀਤਾ। ਹਜ਼ੂਰ ਨੇ ਆਖਿਆ ਕਲਮ ਹੈ ਰਾਮ ਨਾਮ ਸਾਰ। ਕਹਿੰਦੇ ਭਾਈ, ਨਾਮ ਦਾ ਰਾਹ ਹੀ ਸਭ ਤੋਂ ਸ੍ਰੇਸ਼ਟ ਹੈ ਇਸ ਜੀਵਨ ਦੇ ਅੰਦਰ। ਅੱਖੀ ਤਾਂ ਮੀਟੈ ਨਾਕ ਪਕੜੈ ਠੱਗਣ ਕੋ ਸੰਸਾਰ। ਹਜ਼ੂਰ ਕਹਿੰਦੇ ਅੱਖਾਂ ਮੀਟਦੇ ਨੇ, ਨੱਕ ਫੜਦੇ ਨੇ, ਸਵਾਸ ਚੜਾਉਂਦੇ ਤੇ ਉਤਾਰਦੇ ਨੇ ਤੇ ਆਖਦੇ ਨੇ ਸਾਡੀਆਂ ਸੁਰਤਾਂ ਸੰਸਾਰ ਤੋਂ ਉੱਪਰ ਉੱਠ ਗਈਆਂ ਨੇ, ਹੋਰ ਲੋਕਾਂ ਚ ਚਲੀਆਂ ਗਈਆਂ ਨੇ। ਮੇਰੇ ਹਜ਼ੂਰ ਆਖਦੇ ਤਾਂ ਸੰਸਾਰ ਨੂੰ ਠੱਗਣ ਦੀ ਇੱਕ ਜੁਗਤੀ ਹੈ, ਇੱਕ ਤਰੀਕਾ ਹੈ, ਇੱਕ ਮਾਇਆ ਜਾਲ ਹੈ ਜਿਸ ਵਿੱਚ ਸੰਸਾਰ ਦੇ ਭੋਲੇ ਲੋਕ ਫਸ ਜਾਂਦੇ ਹਨ। ਇਸ ਕਰਕੇ ਮੇਰੇ ਸਤਿਗੁਰਾਂ ਨੇ ਉਹਤੇ ਧਰਮ ਦੀ ਗੱਲ ਨੂੰ ਪ੍ਰਵਾਨ ਤੇ ਉੱਤਮ ਮੰਨਿਆ, ਨਾ ਕਿ ਬਾਹਰੀ ਅਡੰਬਰਾਂ ਵਿਖਾਵਿਆਂ ਦਾਵਿਆਂ ਤੇ ਪਖੰਡਾਂ ਕਰਮ ਕਾਂਡਾਂ ਮਨ ਮਤਾਂ ਤੇ ਭੇਖਾਂ ਨੂੰ ਸੱਚ ਮੰਨਿਆ। ਇਸ ਕਰਕੇ ਫਰੀਦ ਸਾਹਿਬ ਜੀ ਬਚਨ ਕਰਦੇ, ਕੰਨ ਮੁਸੱਲਾ ਸੂਫ ਗੜ ਦਿਲ ਕਾਤੀ ਗੁੜਵਾਤ। ਦਿਲ ਕਾਤੀ ਦਾ ਅਰਥ ਕਾਤੀ ਆਖਦੇ ਨੇ ਤਿੱਖੀ ਤੇਜ਼ ਧਾਰ ਛੁਰੀ ਨੂੰ। ਕਹਿੰਦੇ ਆ ਜਿਹੜਾ ਦਿਲ ਹੈ ਨਾ, ਇਸ ਵਿੱਚ ਜਿਹੜੇ ਖਿਆਲ ਚੱਲਦੇ ਨੇ ਉਹ ਖਿਆਲ ਇੰਨੇ ਕੋਝੇ ਤੇ ਇੰਨੇ ਮਾੜੇ ਨੇ, ਮਨ ਹਰ ਵੇਲੇ ਦਿਲ ਚ ਇਹੀ ਵਿਚਾਰ ਚੱਲਦਾ ਕਿ ਕੋਈ ਮੇਰੇ ਜਾਲ ਚ ਕਿਵੇਂ ਫਸੇ, ਮੈਂ ਕਿਵੇਂ ਕਿਸੇ ਨੂੰ ਆਪਣੇ ਜਾਲ ਚ ਫਸਾਵਾਂ ਤੇ ਹਲਾਲ ਕਰ ਸਕਾਂ, ਕਿਸੇ ਦੀ ਲੁੱਟ ਮੈਂ ਕਿਵੇਂ ਕਰਨੀ ਹੈ। ਦਿਲ ਚ ਇੰਨੇ ਮਾੜੇ ਖਿਆਲ ਲੋਕਾਂ ਦੇ ਪ੍ਰਤੀ, ਪਰ ਕਹਿੰਦੇ ਰਸਨਾ ਦੇ ਬੋਲ ਬੜੇ ਮਿੱਠੇ, ਰਸਨਾ ਦੇ ਬੋਲ ਬੜੇ ਸਵਾਦਲੇ, ਰਸਨਾ ਦੇ ਬੋਲ ਦੂਜਿਆਂ ਨੂੰ ਲੁਭਾਉਣ ਵਾਲੇ ਤੇ ਸੁਣਨ ਵਾਲਾ ਸਮਝਦਾ ਵੀ ਬੜਾ ਮਿਠਾਸ ਵਾਲਾ, ਪਰ ਇਹ ਨਹੀਂ ਜਾਣਦਾ ਕਿ ਇਸ ਦੇ ਖਿਆਲ ਉਨੇ ਹੀ ਕੌੜੇ ਨੇ ਜਿੰਨੇ ਇਹਦੇ ਜ਼ਬਾਨ ਦੇ ਬੋਲ ਮਿੱਠੇ ਨੇ। ਵੇਖੋ, ਇਹ ਅੰਤਰ ਦੁਬਧਾ ਹੈ, ਇਹ ਜੀਵਨ ਦੁਬਧਾ ਦੇ ਵਿੱਚ ਧੱਕਿਆ ਹੋਇਆ। ਜ਼ਬਾਨ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ। ਫਰੀਦ ਸਾਹਿਬ ਜੀ ਆਖਦੇ ਦਿਲ ਕਾਤੀ ਗੁੜਵਾਤ, ਤੇ ਇਹੋ ਜਿਹਾ ਜੀਵਨ ਕਿਹੋ ਜਿਹਾ ਹੈ? ਫਰੀਦ ਸਾਹਿਬ ਜੀ ਨੇ ਆਖਿਆ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਕਹਿੰਦੇ ਬਾਹਰੋਂ ਤਾਂ ਬੜਾ ਚਾਨਣ ਚਾਨਣ ਨਜ਼ਰ ਆ ਰਿਹਾ, ਲੋਕ ਵੇਖਦੇ ਨੇ ਤੇ ਕਦਮਾਂ ਤੇ ਝੁਕ ਜਾਂਦੇ ਨੇ, ਸ਼ਾਇਦ ਇਹਦੇ ਕੋਲੋਂ ਕੋਈ ਰਾਹ ਮਿਲ ਸਕੇ, ਪਰ ਉਹ ਨਹੀਂ ਨਾ ਜਾਣਦੇ। ਉਹਨਾਂ ਤੱਕ ਕੰਨੇ ਤੇ ਰੱਖਿਆ ਮੁਸੱਲਾ ਸੂਫ ਗੜ ਔਰ ਰਸਨਾ ਦੇ ਬੋਲ ਸੁਣ ਲੈ, ਪਹਿਰਾਵਾ ਦੇਖ ਲਿਆ, ਕਰਮ ਕਾਂਡ ਦੇਖ ਲੈ, ਉਹ ਵਿਚਾਰੇ ਲੋਕ ਕੀ ਜਾਣਨ ਕਿ ਇਹਦੇ ਦਿਲ ਚ ਹਨੇਰਾ ਹੀ ਹਨੇਰਾ ਭਰਿਆ ਹੋਇਆ। ਚਾਨਣ ਤਾਂ ਬਾਹਰ ਹੀ ਹੈ, ਅੰਦਰ ਨਹੀਂ। ਇਸ ਕਰਕੇ ਗੁਰੂ ਪਿਆਰ ਵਾਲਿਓ, ਜੇਕਰ ਇਕੱਲਾ ਸਰੀਰ ਹੀ ਧਰਮੀ ਬਣਾਉਣ ਬਾਰੇ ਸੋਚੀਏ ਨਾ, ਤਾਂ ਮੇਰੇ ਸਤਿਗੁਰੂ ਆਖਦੇ ਨੇ ਸਾਰੀ ਕਿਰਤ, ਇਹ ਸਾਰੀ ਮਿਹਨਤ ਅਜਾਈ ਚਲੀ ਜਾਏਗੀ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਵਿਚਾਰ ਨਾਲ ਪੜ੍ਹੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਧਰਮ ਤਾਂ ਮਨੁੱਖ ਦੇ ਮਨ ਤੋਂ ਆਰੰਭ ਹੁੰਦਾ ਹੈ, ਧਰਮ ਨੂੰ ਮਨੁੱਖ ਨੇ ਜੀਣਾ ਆਪਣੇ ਮਨ ਦੇ ਅੰਦਰ ਵੀ, ਤੇ ਜੇਕਰ ਮਨ ਵੀ ਉਹਦੇ ਪਿਆਰ ਦੇ ਵਿੱਚ ਰੰਗਿਆ ਗਿਆ ਨਾ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਫੇਰ ਮਨੁੱਖ ਕਰਮ ਕਾਂਡਾਂ ਦਾ ਪਖੰਡਾਂ ਦਾ ਧਾਰਨੀ ਨਹੀਂ ਹੋਵੇਗਾ, ਫਿਰ ਜੋ ਆਪਣੇ ਤਨ ਰਾਹੀ ਕਰੇਗਾ ਨਾ ਉਹ ਵੀ ਸੱਚੇ ਧਰਮ ਦੀ ਕਮਾਈ ਹੀ ਹੋਵੇਗੀ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ। ਐਸਾ ਗੁਰੂ ਗ੍ਰੰਥ ਸਾਹਿਬ ਨੇ ਕਿਧਰੇ ਨਹੀਂ ਆਖਿਆ ਕਿ ਕੇਵਲ ਦੋ ਚਾਰ ਗਿਣਤੀ ਦੇ ਕੰਮ ਕਰਨ ਵਾਲਾ ਧਰਮ ਹੀ ਨਹੀਂ। ਹਜ਼ੂਰ ਨੇ ਆਖਿਆ ਜੋ ਧਰਮ ਨੂੰ ਕਮਾਉਂਦਾ ਹੈ ਆਪਣੇ ਜੀਵਨ ਦੇ ਅੰਦਰ, धर्म तां कमाई दी वस्तु है, जो कमाउंदा है ओनू ही धर्मी आख्या जा सकदा है। जो धर्म कमावे तिस धर्म नाउ होवे। इस करके गुरु प्यार वाले सतगुरु जी बख्शिश करते ने, गुरु रामदास साहब जी हजूर आखदे, मेरा मन भी ते मेरा तन भी उस प्रभु दे नाम अमृत दे विच रंगिया गया। ते सतगुरां ने बोल वरते ने, हर अमृत भिन्ने लोयना, लोयन आखदे ने अखां, अखां तो भाव है मेरा तन मेरा शरीर। वैसे अखां दा भाव गुरु ग्रंथ साहब दे विच श्रद्धा अते ज्ञान, ये दो नेत्र भी आए ने। वो वक्री गल है गुरु प्यार वाले कि असी संसार दे अंदर ना गुरु ग्रंथ साहब जी दी बाणी दे अनर्थ करन वालियां दी भी कमी कोई नहीं। जिन्हां ने असल भाव नूं समझण दी बजाए सगो महापुरखां दे बाणी रचन वाले महापुरखां दे जीवन दे खिलाफ ही इहो जिहा बेअदबी भरिया कुछ कह दिता है जां लिख दिता है जो अज तक प्रचलित होई आ रहा है। किवें दो अखां दा जिक्र शेख फरीद साहब जी दी पवित्र बाणी दे विच सलोकां दे विच कीता गया। मैं एक सलोक आप जी दे सामने रखना है। उस सलोक दे विच शेख फरीद साहब जी बख्शिश करदे आखदे, कागा करंग टंडोलिया सगड़ा खाया मास। कागा कामा ने करंग आखदे ने आ शरीर नूं, इस जिस्म नूं टंडोलिया दा अर्थ है चूंड लिया। कहिंदे कामा ने इस शरीर नूं चूंडना शुरू कर दिता है, चुंजा मार मार के इसका मास नोचना शुरू कर दिता, उन्हें कहिंदे चूंडना। कागा करंग टंडोलिया सगला खाया मास, कहिंदे सारा मास सारा शरीर ही जख्मी कर दिता है, खाना शुरू कर दिता है। हुण देखो तस्वीरां बनाउण वालियां ने अपनी मर्जी नाल उन्होंने किहड़ा भाव नूं समझना सी, उन्हां तां बिजनेस करना सी। ते तस्वीरां बनाउण वाले भी उन्हें दोषी नहीं, क्योंकि तस्वीरां बनाउण वालियां दा दोष यह है कि उन्हां फरीद साहब दे नाम ते बिजनेस कीता है। पर ख्याल करियो जिन्हां ने गलत व्याख्या प्रचारी है इस सलोक दी, वड्डे दोषी तां ओह हन जिन्हां ने फरीद साहब जी दे जीवन दी सच्चाई नूं बयान करन दी बजाए इहनूं कहानी बना दित्ता। और मैं हैरान हुंदा, माफ करियो इथों तक के कई सिख अदारे सिख धर्म अस्थाना सिखां दे घरां दे विच वी जिहड़ी इह तस्वीर लगी है ना फरीद साहब जी, इह वैसे ही मन घटदा है। पर फरीद साहब जी दे सीस दे उत्ते किधरे भी सिर ते केस नहीं दिखाए, दस्तार सजाई होई विखाउणी तां बहुत दूर दी गल है। ते मैं हैरान हुंना मना, इन्हां लोकां ने फरीद साहब जी दी बाणी भी नहीं सुनी, पढ़न दी गल तां दूर रही, विचारन दी गल तां दूर रही। जे सुनी हुंदी तां फरीद साहब जी दा इह सलोक इन्हां दे सामने कदे ना आउंदा, फरीदा मैं भुलावा पग दा मत मैड़ी होए जाए। फरीद साहब तां पग दी गल करदे ने, अपनी दस्तार दी गल करदे ने। फरीद साहब तां अपनी बाणी च आखदे, फरीदा सिर पलिया दाड़ी पली मुछां भी पलियां। हुण ख्याल करियो मनुख जेहो जिही चीज नाल जुड़िया होवे ना ओहो जिही उदाहरण ही वह अपनी बोल बाणी दे विचों दूजियां दे सामने रखदा। ख्याल करियो असी जिहड़ी चीज नाल जुड़े हां जिहड़ी चीज दे धारनी आपां उदाहरण उही देवांगे ना संसार दे विच। मैं एक छोटा जिहा पक्क गुरबाणी दा तुहाडे नाल सांझा करां। भगत नामदेव साहब जिन्हां दी इह किरत सी गुजरान सी अपने जीवन का निर्वाह करने लई, उह की किरत करदे सन, कपड़े धोंदे सन, कपड़े सींदे सन, कपड़े सवारदे सन ते लोकां नूं देणे, ते इह उहनां दी किरत कार सी। ते भगत नामदेव साहब दी बाणी नूं बड़े ध्यान नाल पढ़िए, उहनां दी बाणी दे विच तुहानूं किरसानी दी उदाहरण ओनी नहीं मिलेगी जिन्नी कपड़े सीण सवारण ते हंडाउण दी उदाहरण मिलेगी। क्यों? इह उदाहरणां ने उन्हां ने सिद्धांत समझाया उस गल नाल जिहड़ी चीज नाल उह आप जीवन निर्वाह करदे ने। भगत धन्ना जी दी बाणी पढ़ो, कपड़े सीण सवारण दी उदाहरण तुहानूं नहीं मिलेगी इन्नी जिन्नी किरसानी दी उदाहरण मिलेगी। भगत रविदास साहब जी दी बाणी नूं पढ़िए, वह अपनी बाणी दे विच जुतियां गंढण ते सीन ते चमड़े दा जिक्र बहुत सोहने ढंग नाल उदाहरणां दृष्टांत दे के सच दा ज्ञान दिंदे ने, क्योंकि उस किरत नाल जुड़े हुए ने। लोकां नूं गल समझाउणी उहनां लई बहुत सौखी सी। गुरदेव गुरु नानक साहब सच्चे पातशाह जी ने किरसानी कीती है, मेरे हजूर ने दुकानदारी भी कीती है, मोदी खाने की किरतकार भी कीती है ते वणज वपार भी कीता है। मेरे सतगुरां दी बाणी चो चारों किस्म दी उदाहरणां बड़ी व्याख्या नाल तुहानूं मिल जाणगीआं। गल समझाउणी सौखी हो गई, जिहड़ी चीज नाल मनुख आप जुड़दा है ओह चीज दी उदाहरण दूजिआं दे सामणे पेश करदा है। पर गुरु प्यार वालिओ कदे ख्याल करना, ਫਰੀਦ ਸਾਹਿਬ ਆਪ ਦਸਤਾਰਧਾਰੀ ਸਨ, ਉਹਨਾਂ ਦੇ ਸਾਹਮਣੇ ਜਿਨ੍ਹਾਂ ਨਾਲ ਉਹ ਗੱਲ ਜਿਨ੍ਹਾਂ ਨੂੰ ਸਮਝਾ ਰਹੇ ਨੇ ਉਹ ਵੀ ਦਸਤਾਰਧਾਰੀ ਨੇ, ਤਾਂ ਹੀ ਤਾਂ ਦਸਤਾਰ ਦੀ ਪੱਗ ਦਾ ਜ਼ਿਕਰ ਉਹਨਾਂ ਦੀ ਬਾਣੀ ਦੇ ਵਿੱਚ ਆ ਰਿਹਾ। ਉਹ ਆਪ ਦਾੜੀ ਮੁੱਛਾਂ ਤੇ ਸਿਰ ਦੇ ਕੇਸ ਸਲਾਮਤ ਰੱਖਣ ਵਾਲੇ ਨੇ, ਉਹਨਾਂ ਦੇ ਸਾਹਮਣੇ ਵੀ ਉਹੋ ਜਿਹੇ ਲੋਕ ਨੇ। ਇਸੇ ਕਰਕੇ ਤਾਂ ਫਰੀਦ ਸਾਹਿਬ ਇਹ ਉਦਾਹਰਣ ਦੇ ਕੇ ਲੋਕਾਂ ਨੂੰ ਸਮਝਾ ਰਹੇ। ਜਦੋਂ ਬਾਣੀ ਚ ਬਚਨ ਆਉਂਦਾ, ਜਬ ਜਮ ਆਏ ਕੇਸ ਗਹਿ ਪਟਕੈ ਤਾਂ ਦਿਨ ਕਿਸ ਨਾ ਬਸਾ ਹੈਗਾ। ਹੁਣ ਕੇਸ ਦੀ ਉਦਾਹਰਣ ਤਾਂ ਉੱਥੇ ਹੀ ਵਰਤੀ ਜਾ ਸਕਦੀ ਹੈ ਜਿੱਥੇ ਸਮਾਜ ਕੇਸਾਧਾਰੀ ਹੋਵੇ ਤੇ ਬਿਆਨ ਕਰਨ ਵਾਲਾ ਵੀ ਕੇਸਾਧਾਰੀ ਹੋਵੇ। ਪਰ ਹੈਰਾਨੀ ਦੀ ਗੱਲ ਹੈ, ਸਾਡੇ ਮਨਾਂ ਦੇ ਅੰਦਰ ਇਹ ਭੁਲੇਖਾ ਬੜੀ ਸ਼ਰਾਰਤ ਨਾਲ ਪਾਇਆ ਗਿਆ। ਤੁਸੀਂ ਭਗਤ ਰਵਿਦਾਸ ਸਾਹਿਬ ਜੀ ਦੀ ਤਸਵੀਰ ਦੇਖ ਲਓ, ਦਸਤਾਰ ਵਾਲੀ ਤਸਵੀਰ ਤੁਹਾਨੂੰ ਕਿਧਰੇ ਦਿਖਾਈ ਨਹੀਂ ਦੇਵੇਗੀ। ਸ਼ੇਖ ਫਰੀਦ ਸਾਹਿਬ ਜੀ ਦੀ ਤਸਵੀਰ ਬਣਾਉਣ ਵਾਲਿਆਂ ਨੇ ਉਹਨਾਂ ਦੇ ਸੀਸ ਦੇ ਉੱਤੇ ਦਸਤਾਰ ਪੂਰੇ ਕੇਸ ਤੱਕ ਵੀ ਨਹੀਂ ਦਿਖਾਏ, ਤਸਵੀਰ ਹੀ ਬੜੇ ਉਲਟੇ ਤਰੀਕੇ ਦੇ ਨਾਲ ਬਣਾਈ। ਕੀ ਸਾਨੂੰ ਕਿਹੋ ਜਿਹਾ ਮੈਸੇਜ ਦਿੱਤਾ ਜਾ ਰਿਹਾ ਹੈ, ਕਿਹੜੀ ਚੀਜ਼ ਨਾਲ ਜੋੜਿਆ ਜਾ ਰਿਹਾ ਹੈ? ਕਿਉਂਕਿ ਸ਼ਾਇਦ ਮੈਂ ਸਮਝਦਾ ਕਿ ਉਹ ਲੋਕ ਜਾਣਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨਣ ਵਾਲਿਆਂ ਦੀ ਬਹੁਤੀ ਗਿਣਤੀ ਜਿਹੜੀ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਤੇ ਭਰੋਸਾ ਰੱਖਦੀ ਹੈ, ਵਿਸ਼ਵਾਸ ਰੱਖਦੀ ਹੈ, ਪਰ ਬਹੁਤੇ ਲੋਕ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਨਹੀਂ ਹਨ। ਇਸ ਕਰਕੇ ਅਸੀਂ ਜਿਹੋ ਜਿਹੀ ਤਸਵੀਰ ਵੀ ਲੋਕਾਂ ਨੂੰ ਦੇ ਦਿੱਤੀ, ਲੋਕਾਂ ਨੇ ਉਸ ਨੂੰ ਸੱਚ ਮੰਨ ਕੇ ਪੂਜ ਲੈਣਾ, ਉਸ ਨੂੰ ਮੱਥੇ ਟੇਕ ਲੈਣੇ ਨੇ ਤੇ ਉਸ ਨੂੰ ਮੰਨ ਲੈਣਾ। ਗੁਰੂ ਪਿਆਰ ਵਾਲਿਓ, ਇਹੀ ਕਮੀ ਹੈ ਸਾਡੇ ਉੱਚੇ ਪ੍ਰਬੰਧ ਦੀ। ਉੱਚੀ ਥਾਂ ਤੋਂ ਚੱਲਦੇ ਹੋਏ ਪ੍ਰਬੰਧ ਨੇ ਇਹਨਾਂ ਗੱਲਾਂ ਵੱਲ ਕਦੇ ਧਿਆਨ ਨਹੀਂ ਦਿੱਤਾ, ਤੇ ਜਿੱਥੇ ਅੱਜ ਅਸੀਂ ਸਮਾਜ ਦੇ ਵਿੱਚ ਆਪਣੇ ਨੌਜਵਾਨ ਵੀਰਾਂ ਨੂੰ ਆਖਦੇ ਹਾਂ ਕਿ ਕੇਸਾਧਾਰੀ ਹੋਵੋ, ਦਸਤਾਰਧਾਰੀ ਹੋਵੋ, ਪਤਿਤ ਪੁਣੇ ਤੋਂ ਬਚੋ, ਗੁਰੂ ਪਿਆਰ ਵਾਲਿਓ ਅਸੀਂ ਆਪ ਕੀ ਕਰ ਰਹੇ ਹਾਂ? ਆਪ ਅਸੀਂ ਭਗਤ ਸਾਹਿਬਾਨਾਂ ਦੀਆਂ ਤਸਵੀਰਾਂ ਵੀ ਕੇਸਾਧਾਰੀ ਤੇ ਦਸਤਾਰਧਾਰੀ ਨਹੀਂ ਵਿਖਾ ਰਹੇ। ਆਪ ਇਹਦਾ ਮਤਲਬ ਹੈ ਸਾਡੀ ਕਰਨੀ ਤੇ ਕਹਿਣੀ ਦੇ ਵਿੱਚ ਜ਼ਮੀਨ ਤੇ ਅਸਮਾਨ ਦਾ ਅੰਤਰ ਹੈ। ਪਤਾ ਨਹੀਂ ਇਸ ਪਿੱਛੇ ਕੀ ਸਾਜਿਸ਼ ਤੇ ਕੀ ਅਗਿਆਨਤਾ ਹੈ। ਗੁਰੂ ਕਿਰਪਾ ਕਰੇ, ਉੱਥੇ ਤਸਵੀਰ ਬਣਾਉਣ ਵਾਲੇ ਨੇ ਫਰੀਦ ਸਾਹਿਬ ਜੀ ਦੇ ਵੱਲ ਇੱਕ ਉੱਡਦੇ ਹੋਏ ਕਾਂ ਉਹਨਾਂ ਦੇ ਚੂੰਡਦੇ ਹੋਏ ਵਿਖਾਏ ਤੇ ਫਰੀਦ ਸਾਹਿਬ ਜੀ ਦੀਆਂ ਦੋ ਉਂਗਲਾਂ ਆਪਣੀਆਂ ਅੱਖਾਂ ਵੱਲ ਕਰ ਦਿੱਤੀਆਂ ਕਿ ਇਹ ਦੋਏ ਨੈਣਾ ਮਤ ਛੋਹੋ ਫਿਰ ਦੇਖਣ ਕੀ ਆਸ। ਐਸਾ ਤਾਂ ਨਹੀਂ ਸੀ ਕਿਹਾ ਫਰੀਦ ਸਾਹਿਬ ਜੀ ਨੇ। ਫਰੀਦ ਸਾਹਿਬ ਤਾਂ ਕਹਿੰਦੇ ਨੇ, ਹੇ ਵਿਕਾਰ ਰੂਪੀ ਕਾਮੋ, ਵਿਕਾਰਾਂ ਨੂੰ ਕਾਂ ਆਖਿਆ, ਵਿਕਾਰਾਂ ਨੂੰ ਕਾਂ ਆਖਿਆ। ਵਿਕਾਰ ਆਉਂਦੇ ਨੇ, ਇਸ ਸਰੀਰ ਨੂੰ ਚੂੰਡਦੇ ਨੇ। ਖਿਆਲ ਕਰਿਓ, ਸਗਲਾ ਖਾਇਆ ਮਾਸ, ਸਗਲਾ ਮਾਸ ਦਾ ਮਤਲਬ ਹੈ ਵਿਕਾਰਾਂ ਨੂੰ ਭੋਗ ਭੋਗ ਕੇ ਮਨੁੱਖ ਦਾ ਸਰੀਰ ਲਿੱਸਾ ਕਮਜ਼ੋਰਾ ਤੇ ਬਿਮਾਰ ਹੋ ਜਾਂਦਾ ਹੈ, ਪਰ ਵਿਕਾਰਾਂ ਦਾ ਜ਼ੋਰ ਫਿਰ ਵੀ ਬੰਦੇ ਦੇ ਅੰਦਰੋਂ ਨਹੀਂ ਘਟਦਾ। ਕਿਵੇਂ? ਕਿਸੇ ਨਸ਼ੇੜੀ ਨੂੰ ਵੇਖੋ, ਨਸ਼ਾ ਕਰ ਕਰਕੇ ਉਸਦੇ ਗੁਰਦੇ ਜਿਗਰ ਕਿਡਨੀ ਫੇਲ ਹੋ ਗਈ ਹੈ, ਉਸਦਾ ਸਰੀਰ ਬਿਮਾਰ ਹੋ ਗਿਆ, ਪਰ ਨਸ਼ੇ ਦੀ ਲੱਤ ਮਗਰੋਂ ਨਹੀਂ ਲੱਥੀ। ਨਸ਼ੇ ਨੇ ਸਰੀਰ ਖਾ ਲਿਆ, ਅਜੇ ਵੀ ਨਸ਼ਾ ਕਰਨ ਦੀ ਬਿਮਾਰੀ ਹੈ। ਕਾਮ ਨੇ ਸਰੀਰ ਗਰਕ ਕਰ ਦਿੱਤਾ, ਅਜੇ ਵੀ ਕਾਮ ਭੋਗਣ ਦੀ ਬਿਮਾਰੀ ਹੈ। ਇਹਦਾ ਭਾਵ ਹੈ ਕਿ ਸਰੀਰ ਕਮਜ਼ੋਰਾ ਹੋ ਜਾਵੇ ਅੰਤਾਂ ਦਾ ਤਾਂ ਹੋ ਜਾਵੇ, ਪਰ ਵਿਕਾਰ ਫਿਰ ਵੀ ਆਪਣਾ ਜ਼ੋਰ ਨਹੀਂ ਛੱਡਦੇ, ਇਸ ਸਰੀਰ ਦੇ ਉੱਤੇ ਹਮਲਾ ਕਰਦੇ ਹੀ ਰਹਿੰਦੇ ਨੇ। ਕਿਉਂਕਿ ਜਦੋਂ ਅੰਦਰੋਂ ਸਮੁੱਚਾ ਮਨ ਹੀ ਵਿਕਾਰੀ ਹੋ ਜਾਏ, ਫਿਰ ਤਾਂ ਵਿਕਾਰਾਂ ਨੂੰ ਭੋਗਣਾ ਹੀ ਮਨੁੱਖ ਦੀ ਮਜਬੂਰੀ ਬਣ ਗਈ ਹੈ। ਇਸ ਕਰਕੇ ਗੁਰਦੇਵ ਜੀ ਆਖਦੇ ਨੇ, ਸ਼ੇਖ ਫਰੀਦ ਸਾਹਿਬ ਕਹਿੰਦੇ, ਇਹ ਦੋਏ ਨੈਣਾ ਮਤ ਛੋਹੋ। ਉਹ ਇੱਕ ਸਾਨੂੰ ਉਦਾਹਰਣ ਦੇ ਕੇ ਸਮਝਾ ਰਹੇ ਨੇ ਕਿ ਮੇਰੇ ਗਿਆਨ ਤੇ ਸ਼ਰਧਾ ਦੀਆਂ ਦੋ ਅੱਖਾਂ ਨੂੰ ਇਹ ਮੇਰੇ ਵਿਕਾਰੋਂ ਨਾ ਛੂਹੋ। ਜੋ ਇਹ ਦੋ ਅੱਖਾਂ ਬਚ ਗਈਆਂ ਤੇ ਸਾਰਾ ਜੀਵਨ ਬਚ ਗਿਆ। ਖਿਆਲ ਕਰਿਓ, ਫਿਰ ਦੇਖਣ ਕੀ ਆਸ, ਇਹੀ ਉਹ ਦੋ ਨੇਤਰ ਨੇ ਜਿਨ੍ਹਾਂ ਦੇ ਨਾਲ ਖਸਮ ਨੂੰ ਮਾਲਕ ਨੂੰ ਅੱਲਾ ਨੂੰ ਵੇਖਿਆ ਜਾਣਾ, ਜਿਹਦੇ ਨਾਲ ਕਰਤੇ ਦੇ ਦੀਦਾਰ ਸੁੱਤ ਕਰਕੇ ਪਾਏ ਜਾਣੇ ਨੇ। ਮੇਰੇ ਹਜ਼ੂਰ ਨੇ ਬਾਣੀ ਚ ਕਿਧਰੇ ਨਹੀਂ ਆਖਿਆ ਕਿ ਇਹਨਾਂ ਦੋ ਸਕੂਲ ਅੱਖਾਂ ਨਾਲ ਵੀ ਰੱਬ ਦਿਸਦਾ? ਉਹ ਤਾਂ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰੇਹੂ ਗੁਣ ਤੇ ਰੱਬ ਭਿੰਨ। ਉਹ ਕਿਵੇਂ ਨਜ਼ਰ ਆਉਂਦਾ? ਲੋਇਣ ਲੋਈ ਡਿੱਟ ਪਿਆਸ ਨਾ ਬੁੱਝਾ ਮੂੰਹ ਕਣੀ, ਨਾਨਕ ਸੇ ਅੱਖੜੀਆਂ ਬਿਆਨਾ। ਉਹ ਤਾਂ ਅੱਖਾਂ ਹੀ ਹੋਰ ਨੇ ਜਿਨ੍ਹਾਂ ਦੇ ਨਾਲ ਉਹ ਨਜ਼ਰ ਆਉਂਦਾ। ਉਹ ਹੈ ਗਿਆਨ ਦੇ ਨੇਤਰ, ਉਹ ਹੈ ਸ਼ਰਧਾ ਦੇ ਨੇਤਰ। ਵੈਸੇ ਸੁਰਤੀ ਦੇ ਨੇਤਰਾਂ ਦਾ ਜ਼ਿਕਰ ਗੁਰਬਾਣੀ ਵਿੱਚ ਵੀ ਆਇਆ ਹੈ, ਜਿੱਥੇ ਮਹਾਰਾਜ ਆਖਦੇ ਲੋਇਨ ਸੁਰਤ ਕਰੇ, ਕਹਿੰਦੇ ਸੁਰਤੀ ਦੇ ਨੇਤਰ ਬਣਾ ਜੀ ਕਰਤੇ ਦੇ ਦੀਦਾਰ ਕਰਨੇ ਨੇ। ਸੁਰਤੀ ਦੇ ਨੇਤਰ, ਸੁਰਤੀ ਦੇ ਨੇਤਰਾਂ ਦੇ ਨਾਲ ਉਹਦੇ ਦੀਦਾਰ ਹੁੰਦੇ। ਵਿਕਾਰਾਂ ਦੀ ਪਹੁੰਚ ਜਦੋਂ ਸੁਰਤ ਤੱਕ ਹੋ ਗਈ ਤਾਂ ਜੀਵਨ ਦੇ ਪੱਲੇ ਹੀ ਕੀ ਰਹਿ ਗਿਆ? ਸੁਰਤੀ ਨੇ ਮਨ ਨੇ ਤਾਂ ਮਨੁੱਖ ਨੂੰ ਚਲਾਉਣਾ, ਸਰੀਰ ਨੂੰ ਚਲਾਉਣਾ, ਤੇ ਜਿਹੜੀ ਸੁਰਤ ਤੇ ਹੈ ਰਾਹ ਜਾਏ, ਜੇ ਸੁਰਤ ਵਿਕਾਰੀ ਹੈ ਸਰੀਰ ਨੇ ਉਸੇ ਰਾਹ ਤੁਰਨਾ ਹੈ। ਜੇ ਸੁਰਤ ਦੇ ਅੰਦਰ ਧਰਮ ਹੈ ਸਰੀਰ ਧਰਮ ਦੇ ਰਾਹ ਤੇ ਚੱਲੇਗਾ, ਭਾਵੇਂ ਆਰਿਆਂ ਨਾਲ ਚੀਰਿਆ ਜਾਏ ਜਾਂ ਬੰਦ ਬੰਦ ਕੱਟੇ ਜਾਣ। ਇਸ ਕਰਕੇ ਜੇ ਹੀ ਸੁਰਤ ਤੇ ਹੈਰਾ ਜਾਏ ਸੁਰਤ ਦੇ ਮੁਤਾਬਕ ਹੀ ਜੀਵਨ ਚੱਲਦਾ। ਤੇ ਵਿਕਾਰਾਂ ਦਾ ਦ੍ਰਿਸ਼ਟਾਂਤ ਕਾਮਾਂ ਦੇ ਰੂਪ ਵਿੱਚ ਲੈ ਕੇ ਫਰੀਦ ਸਾਹਿਬ ਸਾਨੂੰ ਸਮਝਾ ਰਹੇ ਨੇ। ਦੁਨੀਆਂ ਚ ਤੁਸੀਂ ਕੂੜ ਸੁਣੋਗੇ ਵੀ, ਦੁਨੀਆਂ ਚ ਕੂੜ ਦਾ ਵਰਤਾਰਾ ਵੇਖੋਗੇ ਵੀ, ਪਰ ਹੇ ਰੱਬ ਦੇ ਬੰਦਿਓ ਇਸ ਕਾਮਾਂ ਨੂੰ ਵਿਕਾਰਾਂ ਨੂੰ ਆਪਣੀ ਸੁਰਤ ਦੇ ਨਾਲ ਕਦੇ ਨਾ ਜੁੜਨ ਦਿਓ। ਜਿਸ ਨੇ ਆਪਣੀ ਸੁਰਤ ਨੂੰ ਇਹਨਾਂ ਕਾਮਾਂ ਤੋਂ ਬਚਾ ਲਿਆ ਉਹ ਮਨੁੱਖ ਕਦੇ ਵੀ ਬੁਰੇ ਰਾਹ ਦੇ ਉੱਤੇ ਚੱਲ ਨਹੀਂ ਸਕਦਾ। ਦੁਨੀਆਂ ਚ ਨਸ਼ੇੜੀ ਨਸ਼ਾ ਕਰਦਿਆਂ ਨੂੰ ਤੁਸੀਂ ਵੇਖੋਗੇ ਵੀ, ਉਹਨਾਂ ਦੀਆਂ ਘਟਨਾਵਾਂ ਤੇ ਬੋਲ ਬਾਣੀਆਂ ਤੁਹਾਨੂੰ ਸੁਣਨ ਨੂੰ ਵੀ ਮਿਲ ਜਾਣਗੀਆਂ, ਪਰ ਜੇ ਨਸ਼ੇ ਦੀ ਲੱਤ ਤੁਸੀਂ ਆਪਣੀ ਸੁਰਤ ਨੂੰ ਲਾ ਲਈ ਤਾਂ ਫਿਰ ਤਾਂ ਤੁਸੀਂ ਵੀ ਉਸੇ ਨਰਕ ਦੇ ਭਾਗੀ ਹੋ ਜਾਓਗੇ ਨਾ ਜਿਸ ਦੇ ਉਹ ਨੇ। ਇਸ ਕਰਕੇ ਆਪਣੀ ਸੁਰਤ ਨੂੰ ਅਭਿੱਜ ਰੱਖਣਾ, ਆਪਣੀ ਸੁਰਤ ਨੂੰ ਇਹਨਾਂ ਕਾਮਾਂ ਤੋਂ ਬਚਾ ਕੇ ਰੱਖਣਾ। ਜਿਸ ਨੇ ਸੁਰਤੀ ਦੇ ਨੇਤਰ ਬਚਾ ਲਏ ਉਹਨੇ ਕਰਦੇ ਦੇ ਦੀਦਾਰ ਪਾ ਲਏ। ਇਸ ਕਰਕੇ ਗੁਰੂ ਪਿਆਰ ਵਾਲਿਓ ਇਹ ਤਾਂ ਐਸਾ ਪੱਖ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਿੱਥੇ ਕੇਵਲ ਬਾਹਰੀ ਲਫ਼ਜ਼ਾਂ ਨੂੰ ਨਹੀਂ ਉਸ ਦੇ ਅਰਥ ਨੂੰ ਤੇ ਉਸ ਦੇ ਭਾਵ ਅਰਥ ਨੂੰ ਵੀ ਗੁਰਬਾਣੀ ਦੇ ਵਿੱਚੋਂ ਸਮਝਣ ਦਾ ਯਤਨ ਹੋਣਾ ਚਾਹੀਦਾ ਹੈ। ਇਸ ਕਰਕੇ ਗੁਰਦੇਵ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਲਫ਼ਜ਼ ਵਰਤ ਰਹੇ ਨੇ ਲੋਇਣ, ਤੇ ਵਰਤ ਰਹੇ ਨੇ ਆਖਦੇ ਨੇ ਹਰ ਅੰਮ੍ਰਿਤ ਭਿੰਨੇ ਲੋਇਣ। ਅੰਮ੍ਰਿਤ ਕਹਿੰਦੇ ਨੇ ਅੰਮ੍ਰਿਤ ਜਿਸ ਨੂੰ ਪੀਣ ਨਾਲ ਆਤਮਕ ਮੌਤ ਨਾ ਹੋਵੇ, ਜਿਸ ਨੂੰ ਪੀਣ ਨਾਲ ਅੰਦਰ ਦਾ ਜੀਵਨ ਮਿਲੇ, ਜਿਸ ਨੂੰ ਚੱਖਣ ਦੇ ਨਾਲ ਮਨੁੱਖ ਦਾ ਜੀਵਨ ਮਿਠਾਸ ਵਾਲਾ। ਵੈਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕੁੱਲ 13 ਕੁ ਰੂਪਾਂ ਦੇ ਵਿੱਚ ਅੰਮ੍ਰਿਤ ਪਦ ਆਇਆ। ਪਵਿੱਤਰ ਵੇਖਣੀ ਨੂੰ ਵੀ ਮਹਾਰਾਜ ਨੇ ਅੰਮ੍ਰਿਤ ਆਖਿਆ, ਜਿਸ ਵਿੱਚ ਭੇਦ ਭਾਵ ਮੇਰ ਤੇਰ ਵਾਲੀ ਗੱਲ ਨਾ ਹੋਵੇ, ਕ੍ਰੋਧ ਤੇ ਖਿਝ ਵਾਲੀ ਗੱਲ ਨਾ ਹੋਵੇ। ਐਸੀ ਵੇਖਣੀ ਐਸੀ ਤੱਕਣੀ ਮੇਰੇ ਹਜ਼ੂਰ ਨੇ ਆਖਿਆ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਅੰਮ੍ਰਿਤ ਵਰਸਦਾ ਉਹਦੀ ਤੱਕਣੀ ਦੇ ਅੰਦਰੋਂ। ਮਿੱਠਾ ਬੋਲਣ ਨੂੰ ਮਹਾਰਾਜ ਨੇ ਅੰਮ੍ਰਿਤ ਆਖਿਆ, ਸੱਚ ਬੋਲਣ ਨੂੰ ਅੰਮ੍ਰਿਤ ਆਖਿਆ। ਅੰਮ੍ਰਿਤ ਬੋਲੈ ਸਦਾ ਮੁਖ ਵੈਣੀ, ਅੰਮ੍ਰਿਤ ਪਰਖੈ। ਮਹਾਰਾਜ ਨੇ ਆਖਿਆ ਅੰਮ੍ਰਿਤ ਨੂੰ ਹੀ ਪਰਖਦਾ, ਅੰਮ੍ਰਿਤ ਹੀ ਬੋਲਦਾ। ਮਹਾਰਾਜ ਦੀ ਬਾਣੀ ਦੇ ਅੰਦਰ ਦੁੱਧ ਨੂੰ ਵੀ ਅੰਮ੍ਰਿਤ ਆਖਿਆ, 36 ਪ੍ਰਕਾਰ ਦੇ ਪਵਿੱਤਰ ਪਕਵਾਨਾਂ ਨੂੰ ਵੀ ਅੰਮ੍ਰਿਤ ਆਖਿਆ। ਜੇ ਪ੍ਰਸਾਦ 36 ਅੰਮ੍ਰਿਤ ਖਾਹੇ, ਦੁੱਧ ਨੂੰ ਅੰਮ੍ਰਿਤ ਆਖਿਆ। ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ, ਅੰਮ੍ਰਿਤ ਦੇ ਅੰਮ੍ਰਿਤ ਵਰਗਾ ਦੁੱਧ ਦਿੱਤੇ ਹਨ। ਤੂੰ ਅੰਮ੍ਰਿਤ ਵਰਗੇ 36 ਪ੍ਰਕਾਰ ਦੇ ਭੋਜਨ ਛਕਦਾ ਹੈ, ਭਾਵ ਸਵਾਦਲੇ ਮਿੱਠੇ ਰਸ ਵਾਲੇ। ਅੰਮ੍ਰਿਤ ਲਫ਼ਜ਼ 13 ਕੁ ਰੂਪ ਕਰੀਬਨ ਬਾਣੀ ਦੇ ਵਿੱਚ ਵਰਤੇ ਨੇ, ਪਰ ਸਤਿਗੁਰਾਂ ਨੇ ਆਖਿਆ ਫਿਰ ਨਿਰਣਾ ਕਰਦਿਆਂ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾ ਹੈ। ਹਜ਼ੂਰ ਆਖਦੇ ਅੰਮ੍ਰਿਤ ਇੱਕੋ ਹੀ ਹੈ, ਕੋਈ ਦੂਜਾ ਤੀਜਾ ਚੌਥਾ ਪੰਜਵਾਂ ਅੰਮ੍ਰਿਤ ਹੋ ਹੀ ਨਹੀਂ ਸਕਦਾ। ਇਸ ਕਰਕੇ ਗੁਰੂ ਪਿਆਰ ਵਾਲਿਓ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਆਖਦੀ ਹੈ ਪ੍ਰਭੂ ਦਾ ਨਾਮ ਅੰਮ੍ਰਿਤ ਹੈ, ਤੇ ਇਹ ਅੰਮ੍ਰਿਤ ਜਿਸ ਦੇ ਜੀਵਨ ਦੇ ਵਿੱਚ ਵਸ ਜਾਂਦਾ ਹੈ, ਮੇਰੇ ਸਤਿਗੁਰੂ ਕਹਿੰਦੇ ਉਹਦੇ ਜੀਵਨ ਦੀ ਕੁੜੱਤਣ, ਉਹਦੇ ਜੀਵਨ ਦੀ ਬੇਰਸੀ, ਉਹਦੇ ਜੀਵਨ ਦਾ ਜ਼ਹਿਰ ਖਤਮ ਹੋ ਜਾਂਦਾ ਹੈ ਜਿਸ ਦੇ ਅੰਦਰ ਇਹ ਅੰਮ੍ਰਿਤ ਵਸ ਜਾਏ। ਮੇਰੇ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਸ਼ਬਦ ਹੈ, ਭਾਈ ਮਰਦਾਨੇ ਦੀ ਰਬਾਬ ਦੀ ਤਾਰ ਛਿੜਦੀ ਹੈ ਤੇ ਸ਼ਬਦ ਸੰਗੀਤ ਦੇ ਵਿੱਚ ਮਿਲਾਪ ਕਰਕੇ ਸੱਜਣ ਦੀ ਸੁਰਤੀ ਤੇ ਅਜਿਹਾ ਬਾਣ ਕਰਦਾ ਹੈ ਕਿ ਜ਼ਹਿਰ ਜੀਵਨ ਦਾ ਖਤਮ ਹੋ ਗਿਆ ਤੇ ਜੀਵਨ ਅੰਮ੍ਰਿਤ ਬਣ ਗਿਆ। ਭੂਮੀਏ ਚੋਰ ਦੀ ਗੱਲ ਹੋਵੇ, ਕੌਟੇ ਪੀਲ ਦੀ ਗੱਲ ਹੋਵੇ, ਅਣਗਿਣਤ ਮਨੁੱਖਾਂ ਦੀ ਜ਼ਿੰਦਗੀ ਗੁਰਦੇਵ ਗੁਰੂ ਨਾਨਕ ਦੀ ਵਿਚਾਰਧਾਰਾ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਅੰਮ੍ਰਿਤ ਬਣਾ ਦਿੱਤੀ ਹੈ, ਜੋ ਸਦਾ ਹੀ ਜ਼ਹਿਰ ਦੇ ਵਿੱਚ ਗਨੂਦ ਰਹਿੰਦੇ ਸਨ, ਜ਼ਹਿਰ ਦੇ ਵਿੱਚ ਰੱਤੇ ਰਹਿੰਦੇ ਸਨ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਹਜ਼ੂਰ ਅੱਗੇ ਹਰੀ ਦੇ ਰੱਬ ਦੇ ਕਰਤੇ ਪੁਰਖ ਵਾਹਿਗੁਰੂ ਦੇ ਨਾਮ ਨੇ ਇਹਨਾਂ ਲੋਇਣਾ ਨੂੰ, ਇਹਨਾਂ ਸੁਰਤੀ ਦੀਆਂ ਅੱਖਾਂ ਨੂੰ ਅੰਮ੍ਰਿਤ ਬਣਾ ਦਿੱਤਾ ਹੈ। ਇਹ ਸੁਰਤੀ ਚ ਅੰਮ੍ਰਿਤ ਪਾ ਦਿੱਤਾ। ਜਦੋਂ ਸੁਰਤੀ ਚ ਅੰਮ੍ਰਿਤ ਆ ਜਾਏ ਫਿਰ ਅੱਖਾਂ ਬੁਰਾ ਕਿਵੇਂ ਤੱਕ ਸਕਦੀਆਂ ਨੇ, ਫਿਰ ਕੰਨ ਬੁਰਾ ਕਿਵੇਂ ਸੁਣ ਸਕਦੇ ਨੇ, ਫਿਰ ਇਹ ਹੱਥ ਕਿਸੇ ਦਾ ਗਲਾ ਕਿਵੇਂ ਕੱਟ ਸਕਦੇ ਨੇ, ਕਿਸੇ ਦੀ ਜੇਬ ਕਿਵੇਂ ਕੱਟ ਸਕਦੇ ਨੇ, ਫਿਰ ਇਹ ਕਦਮ ਗੁਰੂ ਤੋਂ ਬਿਨਾਂ ਹੋਰ ਦਰ ਦੇ ਵੱਲ ਕਿਵੇਂ ਜਾ ਸਕਦੇ ਨੇ। ਜਦੋਂ ਅੰਮ੍ਰਿਤ ਕੀ ਸਾਰ ਸੋਈ ਜਾਣਾ, ਜੇ ਅੰਮ੍ਰਿਤ ਕਾ ਵਪਾਰੀ ਜੀਓ। ਜਦੋਂ ਮਨੁੱਖ ਅੰਮ੍ਰਿਤ ਦਾ ਵਣਜ ਕਰਨ ਵਾਲਾ ਵਪਾਰੀ ਬਣ ਜਾਏ ਆਪਣੀ ਜ਼ਿੰਦਗੀ ਦੇ ਅੰਦਰ, ਸਤਿਗੁਰੂ ਪਾਤਸ਼ਾਹ ਜੀ ਆਖਦੇ ਹਰ ਅੰਮ੍ਰਿਤ ਭਿੰਨੇ ਲੋਇਨਾ, ਕਹਿੰਦੇ ਮੇਰੀਆਂ ਅੱਖਾਂ ਪ੍ਰਭੂ ਦੇ ਨਾਮ ਅੰਮ੍ਰਿਤ ਦੇ ਵਿੱਚ ਭਿੱਜ ਗਈਆਂ ਨੇ। ਅੱਖਾਂ ਨੂੰ ਸਰੂਰ ਜਿਹਾ ਚੜ ਗਿਆ ਵਾਹਿਗੁਰੂ ਦੇ ਨਾਮ ਦਾ, ਭਾਵ ਸੁਰਤੀ ਅੰਮ੍ਰਿਤਮਈ ਬਣ ਗਈ ਹੈ। ਮਨ ਪ੍ਰੇਮ ਰਤਨਾ ਰਾਮ ਰਾਜੇ, ਕਹਿੰਦੇ ਆ ਮਨ ਪ੍ਰਭੂ ਦੇ ਪ੍ਰੇਮ ਵਿੱਚ ਰਤਿਆ ਗਿਆ ਹੈ। ਮਨ ਨੂੰ ਪ੍ਰਭੂ ਦੇ ਪ੍ਰੇਮ ਦਾ ਰੰਗ ਜਿਹਾ ਚੜ ਗਿਆ। ਗੁਰਦੇਵ ਜੀ ਆਖਦੇ ਮਨ ਰਾਮ ਕਸਵੱਟੀ ਲਾਇਆ, ਕਹਿੰਦੇ ਕਿਉਂਕਿ ਇਹ ਮਨ ਇਸ ਕਰਕੇ ਪ੍ਰਭੂ ਦੇ ਪਿਆਰ ਚ ਭਿੱਜਿਆ ਹੈ ਕਿ ਇਹ ਮਨ ਹੁਣ ਪ੍ਰਭੂ ਦੇ ਨਾਮ ਦੀ ਕਸਵੱਟੀ ਤੇ ਲੱਗ ਗਿਆ ਤੇ ਉਹਦੇ ਨਾਮ ਦੀ ਕਸਵੱਟੀ ਤੇ ਚੜ ਕੇ, ਕਸਵੱਟੀ ਵੈਸੇ ਪਰਖ ਕਰਨ ਵਾਲੀ ਵੱਟੀ ਨੂੰ ਕਹਿੰਦੇ ਨੇ, ਜਿਸ ਉੱਪਰ ਇੱਕ ਸੁਨਿਆਰ ਸੋਨੇ ਦਾ ਕੰਮ ਕਰਨ ਵਾਲਾ ਉਹਦੇ ਕੋਲ ਅਸੀਂ ਜਿਹੋ ਜਿਹਾ ਵੀ ਧਾਤ ਲੈ ਜਾਈਏ, ਮੰਨ ਲਓ ਕਿ ਅਸੀਂ ਮੁਲੰਮੇ ਦੇ ਗਹਿਣੇ ਲੈ ਕੇ ਗਏ ਹਾਂ, ਸੋਨੇ ਦੇ ਗਹਿਣੇ ਲੈ ਕੇ ਗਏ, ਉਸਨੇ ਆਪਣੀ ਕਸਵੱਟੀ ਦੇ ਉੱਤੇ ਰਗੜ ਕੇ ਸਾਨੂੰ ਦੱਸ ਦੇਣਾ ਕਿ ਇਹਦੇ ਚੋਂ ਅਸਲ ਕੀ ਹੈ ਤੇ ਨਕਲ ਕੀ ਹੈ। ਉਹਨੂੰ ਕਹਿੰਦੇ ਨੇ ਕਸਵੱਟੀ, ਕਸ਼ਵੱਟੀ ਵੈਸੇ ਉਹਦਾ ਅਸਲ ਨਾਮ ਹੈ। ਗੁਰਦੇਵ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਪ੍ਰਭੂ ਦਾ ਨਾਮ ਮੇਰੇ ਲਈ ਕਸਵੱਟੀ ਹੈ, ਜਿਸ ਉੱਤੇ ਮਨ ਨੂੰ ਰਗੜਿਆ ਗਿਆ, ਜਿਸ ਨਾਲ ਮਨ ਦੀ ਛੋਹ ਐਸੀ ਹੋਈ। ਕੰਚਨ ਸੁਬਿਨਾ, ਕੰਚਨ ਆਖਦੇ ਨੇ ਸੋਨੇ ਵਰਗਾ, ਭਾਵ ਕੀਮਤੀ। ਇਹ ਮਨ ਜਿਹਦੀ ਪਹਿਲਾਂ ਕੌਡੀ ਮੁਕਤ ਨਹੀਂ ਸੀ, ਇਹ ਮਨ ਜਿਹੜਾ ਹਮੇਸ਼ਾ ਬੁਰਾਈ ਦੇ ਚਿੱਕੜ ਚ ਹੀ ਡਿੱਗਾ ਰਹਿੰਦਾ ਸੀ, ਜਿਹੜਾ ਗੰਦਗੀ ਵਿਕਾਰਾਂ ਦੀ ਗੰਦਗੀ ਦੇ ਢੇਰ ਤੇ ਹੀ ਪਿਆ ਹੋਇਆ ਇੱਕ ਅਜਾਈ ਜਿਹੀ ਚੀਜ਼ ਸੀ, ਹੁਣ ਬੜੀ ਕੀਮਤ ਵਾਲਾ ਬਣ ਗਿਆ। ਜਦੋਂ ਭੱਟ ਸਾਹਿਬਾਨਾਂ ਦੀ ਬਾਣੀ ਪੜ੍ਹਦੇ ਆ ਉਹ ਆਖਦੇ ਨੇ ਕੱਚੋ ਕੰਚਨ ਭਇਓ ਸ਼ਬਦ ਗੁਰ ਸ਼ਰਵਣ ਸੁਣਿਓ। ਕੱਚ ਦਾ ਭਾਂਡਾ ਟੁੱਟ ਜਾਏ ਅਸੀਂ ਬਾਹਰ ਸੁੱਟ ਦਿੰਦੇ ਹਾਂ, ਕੱਚ ਦੀ ਕਿੰਨੀ ਕੁ ਕੀਮਤ ਹੈ ਸਾਡੀ ਨਜ਼ਰ ਚ, ਪਰ ਸੋਨੇ ਦਾ ਗਹਿਣਾ ਤਿੜਕ ਜਾਏ ਕੋਈ ਉਸ ਨੂੰ ਕਚਰੇ ਦੇ ਵਿੱਚ ਨਹੀਂ ਸੁੱਟਦਾ, ਕਿਉਂਕਿ ਉਹਦੀ ਕੀਮਤ ਇਤਨੀ ਹੈ, ਉਹ ਟੁੱਟਿਆ ਹੋਇਆ ਵੀ ਆਪਣੀ ਕਦਰ ਪਵਾਉਂਦਾ ਹੈ। ਪਰ ਕੱਚ ਦੀ ਚੀਜ਼ ਟੁੱਟ ਜਾਏ ਤੇ ਉਹਦੀ ਕਦਰ ਕੋਈ ਨਹੀਂ, ਸੋਨੇ ਦਾ ਗਹਿਣਾ ਟੁੱਟ ਜਾਏ ਉਹ ਫਿਰ ਵੀ ਆਪਣੀ ਕਦਰ ਤੇ ਕੀਮਤ ਜਿਹੜੀ ਹੈ ਘਟਾਉਂਦਾ ਨਹੀਂ, ਉਹਦੀ ਕੀਮਤ ਬਣੀ ਰਹਿੰਦੀ ਹੈ, ਧਾਤ ਦਾ ਅਸਰ ਹੈ। ਇਸ ਕਰਕੇ ਮਹਾਰਾਜ ਆਖਦੇ ਨੇ ਕੱਚੋ ਕੰਚਨ ਪਾਇਓ, ਅਸੀਂ ਤਾਂ ਕੱਚ ਤੋਂ ਸੋਨਾ ਹੋ ਗਏ ਹਾਂ। ਕਿਵੇਂ? ਸ਼ਬਦ ਗੁਰ ਸ਼ਰਵਣ ਸੁਣਿਓ, ਜਦੋਂ ਸੁਰਤੀ ਦੇ ਨੇਤਰਾਂ ਨਾਲ ਗੁਰੂ ਦਾ ਸ਼ਬਦ ਸੁਣਿਆ, ਜਦੋਂ ਸ਼ਬਦ ਨਾਲ ਸਾਂਝ ਪਈ, ਆ ਮਾਮੂਲੀ ਜਿਹਾ ਜੀਵਨ ਕੀਮਤੀ ਬਣ ਗਿਆ, ਕੱਚ ਤੋਂ ਕੰਚਨ ਹੋ ਗਿਆ। ਤੇ ਉੱਥੇ ਹੀ ਉਹਨਾਂ ਨੇ ਇਸੇ ਸਵਈਏ ਚ ਇੱਕ ਹੋਰ ਲਫ਼ਜ਼ ਵਰਤਿਆ, ਲੋਹੋਂ ਹੋਇਓ ਲਾਲ। ਲੋਹੇ ਦੀ ਚੀਜ਼ ਟੁੱਟ ਜਾਏ, ਲੋਹੇ ਦੀ ਚੀਜ਼ ਨੂੰ ਵੈਸੇ ਵੀ ਇੰਨੀ ਕੀਮਤ ਨਹੀਂ ਦਿੱਤੀ ਜਾਂਦੀ ਜਿੰਨੀ ਕੀਮਤੀ ਹੀਰੇ ਰਤਨ ਤੇ ਜਵਾਹਰਾਤ ਤੇ ਲਾਲਾਂ ਦੀ ਹੈ। ਇਸ ਕਰਕੇ ਸਤਿਗੁਰੂ ਜੀ ਆਖਦੇ ਜੀਵਨ ਕੀਮਤ ਵਾਲਾ ਬਣਦਾ ਹੀ ਉਦੋਂ ਹੈ ਜਦੋਂ ਇਸ ਦੀ ਸਾਂਝ ਰੱਬ ਦੇ ਨਾਮ ਗੁਰੂ ਦੇ ਸ਼ਬਦ ਨਾਲ ਪੈ ਜਾਂਦੀ ਹੈ। ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਲਫ਼ਜ਼ ਵਰਤਦੇ ਨੇ ਕੰਚਨ, ਕੀਮਤ ਵਾਲਾ ਬਣ ਗਿਆ ਮਨ, ਅਸਰ ਵਾਲਾ ਬਣ ਗਿਆ ਮਨ। ਮਹਾਰਾਜ ਆਖਦੇ ਦੀ ਕਦਰ ਬਣ ਗਈ ਇਸ ਮਨ ਦੀ, ਨਹੀਂ ਤਾਂ ਇਹ ਅਜਾਹੀ ਚਲਾ ਜਾਣਾ ਸੀ। ਇਸ ਜੀਵਨ ਦੀ ਕੀ ਕਦਰ ਸੀ ਜੇ ਗੁਰੂ ਦਾ ਸ਼ਬਦ ਨਾ ਸੁਣਦਾ, ਇਹਦੀ ਕਦਰ ਬਣ ਗਈ ਨਾ। ਇਸ ਕਰਕੇ ਮਹਾਰਾਜ ਆਖਦੇ ਨੇ ਸੁਵਿੰਨਾ, ਸੁਵਿੰਨਾ ਲਫ਼ਜ਼ ਬਣਿਆ ਸੁਵੰਨਾ, ਸੁਵੰਨਾ ਦਾ ਅਰਥ ਹੈ ਸੋਹਣੇ ਰੰਗ ਵਾਲਾ। ਹੁਣ ਇਸ ਮਨ ਦੇ ਉੱਤੇ ਜਿਹੜਾ ਰੰਗ ਚੜੇ ਨਾ, ਬੜਾ ਹੀ ਸੋਹਣਾ ਲੱਗਦਾ। ਪਹਿਲਾਂ ਤਾਂ ਬੜੇ ਰੰਗ ਚੜ੍ਹਦੇ ਸਨ ਤੇ ਬੜੇ ਉਤਰਦੇ ਸਨ, ਉਹਨਾਂ ਨੂੰ ਗੁਰਦੇਵ ਦੀ ਬਾਣੀ ਨੇ ਕਸੁੰਬੇ ਦੇ ਰੰਗ ਆਖਿਆ। ਕਾਮ ਦਾ ਰੰਗ ਚੜਿਆ, ਸਮੇਂ ਨਾਲ ਉਤਰਦਾ ਰਿਹਾ, ਫਿਰ ਚੜ੍ਹਦਾ ਰਿਹਾ। ਕ੍ਰੋਧ ਦਾ ਰੰਗ ਚੜ੍ਹਦਾ ਰਿਹਾ, ਉਤਰਦਾ ਰਿਹਾ। ਭੇਖਾਂ ਦੇ ਰੰਗ ਚੜ੍ਹਦੇ ਰਹੇ, ਮਨ ਤੇ ਉਤਰਦੇ ਰਹੇ। ਕਰਮ ਕਾਂਡਾਂ ਦੀ ਰੰਗਤ ਚੜ੍ਹਦੀ ਰਹੀ, ਉਤਰਦੀ ਰਹੀ, ਫਿਰ ਚੜ੍ਹਦੀ ਰਹੀ। ਇਸ ਮਨ ਦਾ ਕਦੇ ਵੀ ਸੋਹਣਾ ਰੰਗ ਬਣ ਹੀ ਨਹੀਂ ਸਕਿਆ, ਪਰ ਹੁਣ ਇਸ ਦੇ ਉੱਤੇ ਜਿਹੜਾ ਰੰਗ ਚੜਿਆ ਨਾ ਮੇਰੇ ਸਤਿਗੁਰੂ ਪਾਤਸ਼ਾਹ ਆਖਦੇ, ਇਸ ਰੰਗ ਨੇ ਹੁਣ ਉਤਰਨਾ ਕੋਈ ਨਹੀਂ। ਲਾਲ ਰੰਗ ਤਿਸ ਕਉ ਲੱਗਾ ਜਿਸਕੇ ਵੱਡ ਭਾਗਾ, ਮੇਲਾ ਕਦੇ ਨਾ ਹੋਵਈ ਨਹਿ ਲੱਗਾ ਦਾਗਾ। ਗੁਰਦੇਵ ਕਹਿੰਦੇ ਇਸ ਰੰਗ ਤੇ ਨਾ ਦਾਗ ਲੱਗੇ, ਨਾ ਇਹ ਮੇਲਾ ਹੋਵੇ ਤੇ ਨਾ ਇਹ ਉਤਰਦਾ। ਹਰ ਨਾਮਾ ਹਰ ਰੰਗ ਹੈ। ਗੁਰਦੇਵ ਜੀ ਆਖਦੇ ਨੇ ਇਹ ਹੁਣ ਹਰੀ ਦੇ ਨਾਮ ਦਾ ਜਿਹੜਾ ਰੰਗ ਹੈ ਇਹ ਉਤਰੇਗਾ ਨਹੀਂ। ਰਾਰਾ ਰੰਗੋ ਆ ਮਨ ਆਪਣਾ, ਇਹ ਮਨੁੱਖ ਆਪਣੇ ਮਨ ਨੂੰ ਇਸ ਰੰਗ ਦੇ ਵਿੱਚ ਰੰਗ ਕਿ ਇਹ ਰੰਗ ਸੋਹਣਾ ਨਹੀਂ ਲੱਗੇ, ਇਹ ਰੰਗ ਉਤਰੇ ਵੀ ਨਾ ਤੇ ਦਾਗੀ ਵੀ ਕਦੇ ਨਾ ਹੋਵੇ। ਐਸਾ ਰੰਗ ਤਾਂ ਫਿਰ ਸੱਚ ਦਾ ਰੰਗ ਹੀ ਹੋ ਸਕਦਾ, ਐਸਾ ਰੰਗ ਤਾਂ ਗੁਰਦੇਵ ਜੀ ਦੀ ਅੰਮ੍ਰਿਤਮਈ ਬਾਣੀ ਦੇ ਵਿਚਾਰਾਂ ਦਾ ਰੰਗ ਹੀ ਹੋ ਸਕਦਾ ਜਿਹੜਾ ਕਦੇ ਉਤਰੇ ਨਾ। ਭਾਵੇਂ ਉਬਲਦੀ ਹੋਈ ਦੇਗ ਦੇ ਵਿੱਚ ਕਿਸੇ ਨੂੰ ਉਬਾਲ ਦਿੱਤਾ ਜਾਏ ਕਿ ਚਲੋ ਇਸ ਦੇ ਜੀਵਨ ਨੂੰ ਪਰਖ ਲਈਏ, ਪਰ ਰੰਗ ਤਾਂ ਨਹੀਂ ਨਾ ਉਤਰਿਆ। ਪੱਕੇ ਰੰਗ ਦੀ ਨਿਸ਼ਾਨੀ ਇਹ ਹੈ, ਕੱਪੜਾ ਭਾਵੇਂ ਫਟ ਜਾਏ ਹੰਡ ਜਾਏ ਪਰ ਰੰਗ ਨਹੀਂ ਉਤਰਦਾ। ਖਿਆਲ ਕਰਿਓ, ਪੱਕੇ ਰੰਗ ਦੀ ਨਿਸ਼ਾਨੀ ਹੈ, ਕੱਪੜਾ ਹੰਡ ਜਾਂਦਾ ਰੰਗ ਨਹੀਂ ਉਤਰਦਾ। ਵੇਖੋ ਭਾਈ ਦਿਆਲਾ ਜੀ ਦਾ ਸਰੀਰ ਹੰਡ ਗਿਆ ਪਰ ਰੰਗ ਉਤਰਿਆ? ਬਿਲਕੁਲ ਨਹੀਂ ਉਤਰਿਆ। ਇਹ ਪੱਕੇ ਰੰਗ ਦੀਆਂ ਨਿਸ਼ਾਨੀਆਂ ਨੇ। ਤੇ ਜਿਨ੍ਹਾਂ ਦੇ ਜੀਵਨ ਤੇ ਕੱਚੇ ਰੰਗ ਉਤਰੇ ਹੁੰਦੇ ਚੜੇ ਹੁੰਦੇ ਨੇ, ਉਹਨਾਂ ਦੀ ਜ਼ਿੰਦਗੀ ਹਜ਼ਾਰ ਸਾਲ ਦੀ ਵੀ ਹੋਵੇ, ਉਹਨਾਂ ਤਾਂ ਵਿਚਾਰਿਆਂ ਭਟਕਣਾ ਹੀ ਹੁੰਦਾ, ਕਦੀ ਇਸ ਥਾਂ ਕਦੀ ਉਸ ਥਾਂ, ਕਦੀ ਕਿਧਰੇ ਮੱਥਾ ਟੇਕਿਆ, ਕਦੀ ਕਿਸ ਨੂੰ ਮਨਾਇਆ, ਕਦੇ ਕੋਈ ਕਰਮਕਾਂਡ, ਕਦੇ ਕੋਈ ਭਟਕਣਾ, ਉਹ ਇੱਕ ਦੇ ਦਰ ਦੇ ਕਦੇ ਬਣਦੇ ਹੀ ਨਹੀਂ, ਤੇ ਨਾ ਹੀ ਉਹਨਾਂ ਦੇ ਮਨ ਦੇ ਉੱਤੇ ਐਸਾ ਮਜੀਠ ਦਾ ਰੰਗ ਹੀ ਚੜਦਾ। ਭਾਈ ਦਿਆਲਾ ਜੀ ਦੇ ਜੀਵਨ ਤੋਂ ਪ੍ਰੇਰਣਾ ਲਈਏ ਕਿ ਰੰਗ ਕੈਸਾ ਹੋਣਾ ਚਾਹੀਦਾ ਜੀਵਨ ਦੇ ਉੱਤੇ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਗੁਰਮੁਖ ਰੰਗ ਚਲੂਲਿਆ, ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਗਿਆਨ ਦੇ ਰਾਹੀਂ ਗੁਰੂ ਵੱਲ ਜਦੋਂ ਮੁਖ ਕੀਤਾ ਤਾਂ ਮਨ ਦੇ ਉੱਤੇ, ਜੀਵਨ ਦੇ ਉੱਤੇ ਪੱਕਾ ਰੰਗ ਚੜ ਗਿਆ, ਮਤਲਬ ਰੰਗ ਵਿੱਚ ਰੰਗਿਆ ਗਿਆ, ਮੇਰਾ ਮਨ ਤਨੋ ਭਿੰਨਾ ਭਿੰਨਾ ਦਰਦ ਹੈ, ਭਿੱਜ ਗਿਆ, ਪਸੀਜ ਗਿਆ, ਪਤੀਜ ਗਿਆ, ਜੁੜ ਗਿਆ ਮਨ ਵੀ ਤੇ ਤਨ ਵੀ। ਪਹਿਲਾਂ ਮਨ ਦਾ ਜ਼ਿਕਰ ਕੀਤਾ, ਮੇਰਾ ਮਨ ਤਨੋ ਭਿੰਨਾ, ਮਨ ਰੰਗਿਆ ਜਾਏ ਨਾ ਤੇ ਤਨ ਆਪੇ ਹੀ ਉਹੋ ਜਿਹਾ ਹੋ ਜਾਂਦਾ। ਖਿਆਲ ਕਰੇ, ਮਨ ਗੁਰੂ ਦੇ ਪਿਆਰ ਵਿੱਚ ਰਾਜ਼ੀ ਰਹੇ ਨਾ, ਇਹ ਸਰੂਪ ਨਹੀਂ ਗਵਾਚਦਾ। ਸਰੂਪ ਗਵਾਚਦਾ ਹੀ ਉਦੋਂ ਹੈ ਜਦੋਂ ਮਨ ਦੇ ਉੱਤੋਂ ਗੁਰੂ ਦਾ ਅਦਬ ਵਿਸਰਦਾ, ਮਨ ਤੋਂ ਗੁਰੂ ਦੀ ਭੈ ਭਾਵ ਨਹੀਂ ਵਿਸਰਦੀ ਹੈ, ਮਨ ਤੋਂ ਗੁਰੂ ਦਾ ਪਿਆਰ ਦੂਰ ਹੋ ਜਾਂਦਾ। ਜਿਸ ਵੇਲੇ ਮਨ ਗੁਰੂ ਦੀ ਰਜ਼ਾ ਤੋਂ ਪਾਸੇ ਗਿਆ, ਦੁਨੀਆਂ ਦਾ ਰੰਗ ਚੜ ਗਿਆ, ਫਿਰ ਤਾਂ ਉਹ ਕਿਹੜਾ ਕਰਮ ਹੈ ਜਿਹੜਾ ਮਨੁੱਖ ਦਾ ਜੀਵਨ ਸਰੀਰ ਕਰਦਾ ਨਹੀਂ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਦੇ, ਮੇਰਾ ਮਨ ਤਨੋ ਭਿੰਨਾ, ਪਰ ਨਾਲ ਹੀ ਬਚਨ ਕੀਤਾ, ਜਨ ਨਾਨਕ ਮੁਸ਼ਕ ਚਕੋਲਿਆ। ਦਸ ਨਾਨਕ ਆਖਦਾ, ਮੁਸ਼ਕ ਦਾ ਅਰਥ ਹੈ ਕਸਤੂਰੀ, ਮਨ ਸੁਗੰਧੀ ਆ ਗਈ ਹੈ ਨਾਮ ਦੀ, ਗੁਣਾਂ ਦੀ, ਇਸ ਜੀਵਨ ਦੇ ਅੰਦਰ ਸਭ ਜਨਮ ਧਨ ਧੰਨਾ, ਜਿਸ ਕਰਕੇ ਸਾਰਾ ਜੀਵਨ ਹੀ ਧਨਤਾ ਦੇ ਯੋਗ ਬਣ ਗਿਆ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ, ਐਸੀ ਦਾਤ ਸਾਨੂੰ ਸਭਨਾਂ ਨੂੰ ਹੀ ਗੁਰੂ ਦੇ ਦਰ ਤੋਂ ਪ੍ਰਾਪਤ ਹੋਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰਦੇਵ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਣਗੇ। ਸਭਨਾਂ ਦਾ ਧੰਨਵਾਦ, ਗੁਰੂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।